साहिब जी एक ओंकार सतनाम कर्ता पुरुख निर्भव निर्वैर अकाल मूर्त अजूनी सह भंग गुर प्रसाद जप आद सच जुगाद सच है भी सच नानक होसी भी सच एक अदुती गुरु नानक देवा ओ अंकार गुर अंगद अभेवा सतनाम गुर अमर प्यारे करता रामदास गुरबारे पुरख श्री अर्जन सुखदानी निरपव हर गोबिंद गुणखानी निर्वैर गुरु है श्री हर राय अकाल मूर्त हर कृष्ण त्याय अजूनी तेग बहादुर राय सह भंग गुर दशमेश सहाय गुर प्रसाद ग्रंथ गुर ज्ञाना वाहि गुरु बंदन भगवाना पूर्ण देखो आत्मा द्वैत सर्व निवार पै शांत मन संत जेहे तेह पद नमो हमार भेस मारे अथाह अगंत अतोले ज्यों बुलाव हो त्यों नानक दास बोले सो कहो टल गुरु से भी आए एहनिस सहज सुभाए दर्शन पर से आए गुरु के जन्म मरण दुख जाए दर्शन पर से आए गुरु के जन्म मरण दुख जाए
सतनाम श्री वाहिगुरु साहिब जी सोरठ महला पंजवा अमरी गणत न गणिया काई अपना बिरद पछाण हाथ दे राखे कर अपने सदा सदा रंग मान अमरी गणत न गणिया काई अपना बिरद पछाण हाथ दे राखे कर अपने सदा सदा रंग मान साचा साहिब सद मेहरवान बंद पाया मेरा सतगुर पूरै हुई सर्ब कल्याण रहाओ जियो पाए पिंड जिन साजिया दिता पैनन खान अपने दास की आप पैज राखी नानक सद कुर्बान जियो पाए पिंड जिन साजिया दिता पैनन खान अपने दास की आप पैज राखी नानक सद कुर्बान सोरठ महला पंजवा हमरी गणत न गणिया काई अपना बिरद पछाण
वाहिगुरु जी का खालसा वाहिगुरु जी की फतेह परम सत्कार योग गुरु स्वरूप गुरु खालसा साधु संगत जीओ आप सुरत गुरसिख माई भाई गुरु नानक दे गरबा दरबार विच पहुंचे हो और स्रोता जन बनन दा माण प्राप्त होया सतगुरु महाराज साहिब जी दा पावन जस कीर्तन रूप दे अंदर या कथा रूप दे अंदर बड़मुला लाभ प्राप्त सतगुरां दी कृपा द्वारा हो रहा है। गुरु नानक दे ग्यारहवें स्वरूप श्री गुरु ग्रंथ साहिब जी महाराज जिन्हां दे आसरे साडा जीवन है और परमार्थी जीवन दी पालन पोषणा गुरदेव पातशाह ग्यारहवें स्वरूप विच उवें जिवें कर रहे ने जिवें माता पिता अपने बच्चे दी परवस्त करदे। तू मेरा पिता, तू है मेरा माता, तू मेरा बंधव, तू मेरा भ्राता, ये सारे रिश्ते जड़े ने बड़े नेड़े दे ने जड़े गिणे आ। ते गुरु साहब दा जड़ा रिश्ता है ये उत्थे तक रिश्तेदारी निभाउंदा है जिथे संसार दा कोई रिश्ता पहुंच ही नहीं सकता। संसार दी मित्रताई इहदी कोई हद है, परमात्मा दी मित्रताई दी कोई हद नहीं। इस करके संसार केवल शमशान भूमि तक, कब्रस्थान तक, जल प्रवाह करन तक, जैसा भी शरीर दी प्रक्रिया है, वो मृतक शरीर नाल अंतम क्रिया करन तक उत्थे तक निभ सकदे है, उस तो अगे किसी दी पहुंच नहीं है। ते सतगुरु दी मृताई मित्रताई उत्थे तक है। ते जिस स्थान ते जीव कल्ला कोई भी संसार दा रिश्ता ते उत्थे दुख दे विच इहदी मदद नहीं कर सकदा। जय मात पिता सुतमीत ना पाए, मन ऊहा नाम तेरे संग साई। परमेश्वर दा जपया होया नाम फिर वो वाहिगुरु कृपा करदा है भी मेरे नाल जुड़िया होया सी। ते जे पाप कर्म भी करदा है सतगुरु ढाक लिया मोहे पापी पड़ता ढक लैंदा है। इस करके सतगुरु महाराज साहब जी दे जी आसरे है जीवन। बेनतियां करिए कि गरीब नवाज जिहो जे भी हाँ तू जानदा है और मैं खुद भी अपने आप नूं जानदा मैं किहो जिहा हाँ, ये तेरी कृपा है कि जिहड़ा पर्दा बनाया होया है मेरे औगुण उन्ने जाहर नहीं तू किते जिन्ने मेरे विच हैं। ते तू पर्दा कजे है जिवें जिस्म दे विच गंदगी दे उते बिस्ता दे उते मूत्र दे उते पर्दा है। इस करके गंदगी दा उन्ना प्रभाव जिन्नी देर तक गंदगी प्रगट नहीं हो जाती नहीं पैंदा। औगुणा दा भी ऐसे ही जिन्नी देर तक औगुण प्रगट नहीं हो जाते उहदी गंदी बहु समाज विच नहीं फैलदी। ते परमेश्वर दी इह कृपा है कि जीव दे औगणां नूं उह ढक के रखदा है, इहदी इज्जत बणी रहे और वे सहजे सहजे उहनां औगणां नूं निवृत्त भी करदा है। बुरियां आदतां नूं अपना उपदेश दे के सुधारदा है कि सतगुरु गरीब नवाज दे आसरे परमार्थी जीवन है कि सतगुरु दे चरना चरदास जो उदड़ियां बेनतियां करिए थोड़ा जा तनक विचार के देखो कि कल जदों आपां इस टाइम कट्ठे होए सी कथा वास्ते उस तों बाद अज फिर कट्ठे होए अठ पहर दी जिंदगी असीं मुका के फिर गुरु दे चरणां च पहुंचे हैं। श्वासां दा एडा वड्डा जिहड़ा पूंजी है उहदे विच्चों अठ पहर दी जिंदगी मर गई है साडी। ते फिर गुरु दे चरणां च पहुंचे हाँ, ये गल समझण वाली है कि जिवें कोई भी बच्चा एक दिन विच जन्म लै के जवान नहीं हो जाता और एक दिन दे विच किसे नूं बुढ़ापा भी नहीं आ जाता। ਬਿਲਕੁਲ ਇਸੇ ਤਰ੍ਹਾਂ ਇੱਕ ਦਿਨ ਦੇ ਵਿੱਚ ਮੌਤ ਨਹੀਂ ਆਉਂਦੀ, ਇੱਕ ਇੱਕ ਦਿਨ ਕਰਕੇ ਮੌਤ ਆਉਂਦੀ ਹੈ। ਇੱਕ ਇੱਕ ਦਿਨ ਕਰਕੇ ਜਵਾਨੀ ਆਉਂਦੀ ਹੈ, ਇੱਕ ਇੱਕ ਦਿਨ ਕਰਕੇ ਬੁਢਾਪਾ ਆਉਂਦਾ, ਵੀ ਮੌਤ ਵੀ ਇੱਕ ਇੱਕ ਦਿਨ ਕਰਕੇ ਆ ਰਹੀ ਹੈ। ਹਰ ਸਵਾਸ ਅਸੀਂ ਮਰ ਰਹੇ ਹਾਂ, ਹਰ ਸਵਾਸ ਮੌਤ ਦੇ ਨੇੜੇ ਲੈ ਜਾਣ ਦੇ ਲਈ ਇੱਕ ਕਦਮ ਹੈ। ਸੁੱਤਿਆਂ ਵੀ ਮੌਤ ਦੇ ਨੇੜੇ ਨੂੰ ਜਾ ਰਹੇ ਹਾਂ, ਜਾਗਦਿਆਂ ਵੀ ਮੌਤ ਦੇ ਨੇੜੇ ਨੂੰ ਜਾ ਰਹੇ ਹਾਂ, ਕਿਉਂਕਿ ਸਵਾਸ ਜਾ ਰਹੇ ਹਨ। ਰਹਿਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾ ਜਾ ਰਿਹਾ। ਉਹ ਵੀ ਆਪਣੇ ਵਿੱਚੋਂ ਜਿਨ੍ਹਾਂ ਦਾ ਸਾਰਾ ਜੀਵਨ ਸਮਾਪਤ ਹੋ ਗਿਆ, ਹੌਲੀ ਹੌਲੀ ਉਹਨਾਂ ਦੀ ਯਾਦ ਵੀ ਮਿਟਦੀ ਜਾ ਰਹੀ ਹੈ। ਕਿੰਨੇ ਕੁ ਦੇਰ ਤੱਕ ਯਾਦ ਰੱਖੂਗਾ, ਔਰ ਯਾਦ ਰੱਖ ਕੇ ਕਰ ਵੀ ਕੀ ਲਊਗਾ। ਪੰਛੀ ਹੈ ਆਪਣੇ ਜਿਸਮ ਦਾ, ਚਮੜੀ ਦਾ ਮਕਾਨ ਛੱਡ ਕੇ, ਆਲਣਾ ਛੱਡ ਕੇ ਉੱਡ ਗਿਆ। ਪੰਖੀ ਚੱਲੇ ਦਿਸਾਵਰੀ, ਫਰੀਦਾ ਪੰਖ ਪਰ ਹੁਣ ਦੁਨੀ ਸਵਾਬਾ ਬਾਗ ਤਾਂ ਜਾਣਾ ਹੀ ਹੈ। ਜਿਨ੍ਹਾਂ ਨੂੰ ਆਪਣੇ ਪਰਲੋਕ ਦਾ ਕੁਛ ਖਿਆਲ ਹੈ ਕਿ ਮੈਂ ਜਿੱਥੇ ਪਰਿਵਾਰ ਦਾ ਤਾਂ ਜੀ ਇੱਕ ਪਾਸੇ ਰਿਹਾ, ਮੇਰਾ ਸਰੀਰ ਵੀ ਮੇਰੇ ਨਾਲ ਨਹੀਂ ਹੋਊਗਾ, ਆਖਰ ਉਹ ਜ਼ਿੰਦਗੀ ਤਾਂ ਹੈ ਕੋਈ, ਇਹ ਤਾਂ ਹੈ ਨਹੀਂ। ਉਹ ਸਮਾਂ ਤਾਂ ਸਾਡੇ 'ਤੇ ਖੜਾ ਸਾਰਿਆਂ 'ਤੇ, ਮੇਰੇ 'ਤੇ, ਤੁਹਾਡੇ 'ਤੇ, ਸਭ 'ਤੇ ਹੈ। ਲੰਮੇ ਸਫ਼ਰ 'ਤੇ ਜਾਣ ਵਾਸਤੇ, ਅਣਡਿੱਠੀ ਦੁਨੀਆਂ ਵਿੱਚ ਜਾਣ ਵਾਸਤੇ ਉਹਦੇ ਲਈ ਤਿਆਰੀ ਕੋਈ ਨਹੀਂ ਕੀਤੀ। ਏਦੋਂ ਵੱਡੀ ਮੂਰਖਤਾ ਹੀ ਕਿਹੜੀ ਹੋਏਗੀ, ਏਦੋਂ ਵੱਡੀ ਨਾਦਾਨੀ ਹੈ ਕੀ ਹੋਰ। ਜਹਾਂ ਜਾਣਾ ਸੋ ਥਾਨ ਵਸਾਰੇ ਹੋ, ਉਹ ਜਗ੍ਹਾ ਹੀ ਭੁੱਲੀ ਹੋਈ ਹੈ। ਜਿੱਥੇ ਚਾਰ ਦਿਨ ਦੇ ਪ੍ਰਾਹੁਣੇ ਆ, ਚਾਰ ਦਿਵਸ ਕੇ ਪ੍ਰਾਹੁਣੇ ਬਡਰੂਦ, ਇੱਥੇ ਬੜੇ ਬੜੇ ਦਾਅਵੇ ਨੇ। ਇੱਕ ਪਲ ਦਾ ਭਰੋਸਾ ਨਹੀਂ ਵੀ ਕਦੋਂ ਚਲੇ ਜਾਣਾ ਹੈ। ਕਥਾ ਸਾਨੂੰ ਇਹ ਕੁਝ ਯਾਦ ਕਰਾਉਂਦੀ। ਇਸ ਕਰਕੇ ਆਓ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੈਠੇ ਹਾਂ, ਕਥਾ ਸੁਣਦੇ ਹਾਂ, ਕਥਾ ਸੁਣਾਉਂਦੇ ਹਾਂ, ਗੁਰੂ ਕੇ ਔਰ ਗੁਰਸਿੱਖਾਂ ਦੇ ਦੀਦਾਰ ਕਰਦੇ ਹਾਂ। ਜਿਹੜੇ ਸਵਾਸ ਜਾ ਰਹੇ ਨੇ ਇਹ ਮਰ ਨਹੀਂ ਰਹੇ, ਇਹ ਜਿਉਂਦੇ ਹੋ ਰਹੇ, ਇਹ ਜ਼ਿੰਦਗੀ ਜਿਉਂਦੀ ਹੈ। ਆਖਾਂ ਜੀਵਾਂ ਬਿਸਰੇ ਮਰ ਜਾਓ, ਉਹ ਹੈ ਮਰੀ ਹੋਈ ਜ਼ਿੰਦਗੀ। ਤਾਂ ਆਪਣੀ ਜ਼ਿੰਦਗੀ ਦਾ ਕੁਝ ਹਿੱਸਾ ਅਮਰ ਰੱਖਣ ਵਾਸਤੇ, ਜਿਉਂਦਾ ਰੱਖਣ ਵਾਸਤੇ ਆਓ। ਸਤਿਗੁਰੂ ਮਹਾਰਾਜ ਸਾਹਿਬ ਨੇ ਕਿੰਨੀ ਕਿਰਪਾ ਕੀਤੀ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਤੇਰਾ ਰਿਣ ਨਹੀਂ ਉਤਰ ਸਕਦਾ, ਨਹੀਂ ਕੋਈ ਉਪਾਏ ਨਹੀਂ ਕਿ ਤੇਰਾ ਰਿਣ ਅਸੀਂ ਉਤਾਰ ਸਕੀਏ। ਪਰਿਵਾਰ ਦਾ ਖੂਨ ਪਾਣੀ ਦੀ ਤਰ੍ਹਾਂ ਬਹਾ ਦਿੱਤਾ ਤੂੰ ਸਾਡੇ ਵਾਸਤੇ, ਪਾਣੀ ਦੀ ਤਰ੍ਹਾਂ ਡੋਲੇ। 14 ਧਰਮ ਦੇ ਜੰਗ ਕੀਤੇ, ਛੋਟੀ ਦੀ ਉਮਰ 41-42 ਸਾਲ ਦੀ ਕਿੰਨੀ ਕੁ ਉਮਰ ਹੁੰਦੀ ਹੈ ਭਲਾ। ਔਰ ਫਿਰ ਸਾਡੇ 'ਤੇ ਤਰਸ ਕਰਕੇ ਆ ਕਥਾ ਦਾ ਸੋਮਾ ਵੀ ਕਲੰਗੀ ਵਾਲੇ ਸਤਿਗੁਰੂ ਦੀ ਰਸਨਾ ਤੋਂ ਹੀ ਫੁੱਟਿਆ ਹੋਇਆ ਹੈ। ਗੁਰੂ ਨਾਨਕ ਦੇ ਘਰ ਵਿੱਚ ਅਤੇ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ, ਜਿਨ੍ਹਾਂ ਨੇ ਮੁਕੰਮਲ ਕਥਾ ਗੁਰੂ ਗ੍ਰੰਥ ਸਾਹਿਬ ਦੀ ਕੀਤੀ ਦਮਦਮਾ ਸਾਹਿਬ, ਔਰ ਨਾਲ ਸਿੱਖਾਂ ਨੂੰ ਇੱਕ ਸੁਭਾਅ ਬਣਾਇਆ ਕਿ ਇਸ ਕਥਾ ਦੇ ਨਾਲ ਕਦੇ ਟੁੱਟਣਾ ਨਹੀਂ, ਜੁੜੇ ਰਹਿਣਾ ਕਥਾ ਨਾਲ। ਜੋੜਨ ਵਾਸਤੇ ਤਾਂ ਕੀਤਾ ਸਤਿਗੁਰੂ ਨੇ, 9 ਮਹੀਨੇ 9 ਦਿਨ 9 ਘੜੀਆਂ 9 ਪਲ, ਇਹ ਇਤਿਹਾਸ ਦੱਸਦਾ ਵੀ ਇੰਨਾ ਚਿਰ ਕਥਾ ਹੋਈ ਸੀ ਉੱਥੇ। ਅਤੇ ਉਸ ਤੋਂ ਬਾਅਦ ਸਤਿਗੁਰੂ ਜੋੜ ਕੇ ਕਥਾ ਨਾਲ ਆਪਣੇ ਪੰਥ ਨੂੰ ਦੱਖਣ ਵਾਲੇ ਪਾਸੇ ਨੂੰ ਗਏ ਆ, ਅਨੇਕਾਂ ਚੋਜ ਕੀਤੇ ਨੇ। ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਇਹ ਦੇਣ, ਫਿਰ ਇਸੇ ਕਰਕੇ ਕਦੇ ਸਮਾਂ ਸੀ पंथ दे महान विद्वान और सूरवीर योधे जिन्हां दी सूरवीरता तो शेरे पंजाब महाराजा रणजीत सिंह साहब भी प्रभावित से औखी ते औखी मुहिम ते जान लग्या गुरु गोबिंद सिंह साहब दी एह पैदा कीती हुई टकसाल इस दे चमकदे सितारे ज्ञानी संत सिंह जी शेरे पंजाब उन्हां तो बिना किसी मुहिम ते नहीं सी जांदे और उन्होंने अपना बड़ियां दा जिहड़ा विरसा सी इह भी संभाल के रख्या ते हरिमंदर साहब दे अंदर संपूर्ण कथा ये पहली बार होया सी संपूर्ण कथा ज्ञानी संत सिंह जी ने की हरिमंदर साहब विच कथा होया करदी सी ये कथा बाद विच बंद हुई है जिवें हुण कई थां ते उत्ते दुबई दे विच भी पता लग्या कुछ गुरुद्वारे च कथा बंद कर दिती गई है बस जी कीर्तन करो कथा नहीं करनी ढाडी बारां कोई नहीं लाएगा प्रचार कोई नहीं करेगा तां कि लोगों नूं अकल ना आ जाए किते देखो प्रबंध कैसा किवें किवें हो रहा कई थां ते सूर्य प्रकाश की कथा बंद करती नहीं जी इहदे च बामण बाद है यह कथा नहीं होनी चाहिए पता नहीं असीं अपनी अकल दे नाल कित्थे क तक पहुंचांगे जिथों मुड़ना ही औखा हो जाऊगा ते श्रोमणी गुरुद्वारा प्रबंधक कमेटी दे हेठ जिन्ने प्रबंध गुरुद्वारियां दा है उन्हां दे विच लगभग गुरप्रताप सूर ग्रंथ की कथा चल रही है संप्रदावां दी चल रही है क्योंकि समुचे पंथ का फैसला है कि शाम के वक्त इतिहास की कथा ते सवेर के वक्त गुरु ग्रंथ साहिब दी कथा ये दो कथा दे नाल जुड़िया गुरु कृपा करे ते ज्ञानी संत सिंह जी वर्गे महान विद्वान जिन्होंने हरिमंदर साहब के अंदर भी कथा की जोत जगा के रखे ते सतगुरु महाराज कृपा करन दोपहर दे वक्त तकरीबन 11 तो 12 तक एक कथा की इत्थे परंपरा है तां कि तुहाडी सहूलत नूं मुख रखदिआं होइआं भी उस वेले तुहानूं आउण वालिआं नूं बजुर्गां नूं जिन्हां ने गुरुद्वारे साहब पहुँच के कथा का आनंद माणना है तो पहुँचने च दिक्कत ना हो समा उस तरह का रख्या होया आओ मन बेतियां एकाग्र करो गरीबनाथ सतगुरु 619 अंग ते ये शब्द है इस तों बाद कथा 620 अंग ते आ जाएगी सहज पादे नाल जिवें कथा का आनंद बनिया मन बिरतियां एकाग्र करो श्री गुरु अर्जन देव जी महाराज इस शब्द दे राही जिग्यासु मुख द्वारा ये उपदेश जिहड़ा ना जिवें जिग्यासु बेनती करे जिग्यासु नूं बेनती करन दा ढंग दसण दिआं ते उचारण तां आप ही करना सी महाराज ने पर बेनती सिख वल्लों कि परमेश्वर वाहिगुरु दे चरणां दे विच इस प्रकार बेनतियां कर दो तरह का भाव है शब्द जानना आओ जिस प्रकार विचार आ रही है सुनो जी
श्री वाहिगुरु जी सोरठ महला पंजवा हमरी गणत ना गणिया काई
हे परमेश्वर वाहिगुरु जी एक तो यह भी हमरी की है साडी औगणा दी पापां दी गलतियां दी गणत कही है गिणती ते ए ना कर ए करो ना महाराज मैं नहीं अपनी गिणती करवानी चाहता काई किसी प्रकार भी औगणा की लिस्ट ना मेरी कट के बह जी एदा ना हिसाब किताब करी क्यों कारण की है कहिंदे जेता समुंद सागर नीर भरिया तेती औगुण माए किन्ना का साफ करोगे बाले औगुण किते हुए इस करके लेखा मैं चाहता नहीं कि मेरा लेखा हो लेखा छोड़ अलेखा छुट्टे छुटकारा इस गल ते भी ਇਹਨੂੰ ਲੇਖੇ ਦੇ ਉੱਤੇ ਕਲਮ ਫੇਰ ਦਿਓ, ਪਾੜ ਦਿਓ ਲੇਖੇ ਨੂੰ, ਫਿਰ ਮੇਰਾ ਭਲਾ ਹੋ ਸਕਦਾ ਹੈ। ਜੇ ਮੇਰੇ ਗੁਨਾਹਾਂ ਦੀ ਗਿਣਤੀ ਕਰਨ ਲੱਗੇ ਤਾਂ ਮੇਰਾ ਕੋਈ ਛੁਟਕਾਰਾ ਨਹੀਂ। ਇਸ ਕਰਕੇ ਮੈਂ ਤਾਂ ਹੁਣ ਗੁਨਾਹਾਂ ਤੋਂ ਛੁਟਕਾਰਾ ਕਰਾਉਣਾ ਚਾਹੁੰਦਾ, ਮੈਂ ਆਪਣੀ ਗਿਣਤੀ ਨਹੀਂ ਕਰਾਉਣੀ ਚਾਹੁੰਦਾ। ਤੇ ਇਸ ਪ੍ਰਕਾਰ ਪਹਿਲਾ ਅਰਥ ਇਹੀ ਹੈ। ਹਾਂਜੀ ਅੱਗੇ ਬੋਲਦੇ ਕੋਲ
ਆਪਣਾ ਬਿਰਦ ਪਛਾਣ,
ਆਪਣਾ ਬਿਰਦ ਨਾਮ ਜਿਹੜਾ ਸਾਧ ਸਿੰਘ ਜੀ ਧਰਮ ਦਾ ਹੈ, ਇਹਨੂੰ ਗਲਤੀ ਦੇ ਨਾਲ ਬਿਰਧ ਨਹੀਂ ਕਹਿਣਾ। ਜਦੋਂ ਬਿਰਧ ਕਹਿ ਦਿੱਤਾ, ਇੱਕ ਤਾਂ ਬੁੱਢੇ ਦਾ ਵਾਚਕ ਬਣ ਜਾਊਗਾ, ਦੂਸਰਾ ਦੱਦੇ ਥਾਂ ਤੇ ਧੱਦਾ ਬੋਲਿਆ ਜਾਊਗਾ, ਇੱਕ ਅੱਖਰ ਦਾ ਫਰਕ ਪੈ ਜਾਏਗਾ। ਬਿਰਧ ਬੁੱਢੇ ਨੂੰ ਕਹਿੰਦੇ, ਬਿਰਧ ਧਰਮ ਨੂੰ ਕਹਿੰਦੇ। ਥੋੜੀ ਜਿਹੀ ਅਣਗਹਿਲੀ ਦੇ ਨਾਲ ਪਾਠ ਵੀ ਬਦਲ ਜਾਂਦਾ ਤੇ ਉਹਦਾ ਫਿਰ ਅਰਥ ਵੀ ਬਦਲ ਜਾਂਦਾ ਤੇ ਗੁਰੂ ਦੀ ਹੁਕਮ ਅਦੂਲੀ ਵੀ ਬਣ ਜਾਂਦੀ ਹੈ। ਇਸ ਕਰਕੇ ਅੱਖਰ ਲਿਖੇ ਸਹੀ ਗਾਵਣ ਜਿਵੇਂ ਲਿਖੇ ਨੇ। ਤੇ ਚਲੋ ਭਾਈ ਸਾਹਿਬ ਤਾਂ ਭਾਈ ਦਰਸ਼ਨ ਸਿੰਘ ਜੀ ਜਿਹੜੇ ਪਾਠ ਦੀ ਸੇਵਾ ਕਰਦੇ ਤੇ ਬੜੇ ਵਿਦਵਾਨ ਸੱਜਣ, ਸਾਰੀ ਜ਼ਿੰਦਗੀ ਵਿਦਿਆ ਵਰਣ ਪੜ੍ਹਾਉਣ ਦੇ ਵਿੱਚ ਜਿਨ੍ਹਾਂ ਦੀ ਗੁਜ਼ਰੀ ਹੈ ਬਚਪਨ ਤੋਂ, ਤੇ ਇਹਨਾਂ ਦੀ ਤਾਂ ਕੋਈ ਫਿਕਰ ਹੀ ਨਹੀਂ ਹੁੰਦਾ ਜਦੋਂ ਪਾਠ ਕਰਦੇ ਹੁੰਦੇ ਹੈ, ਕਿਉਂਕਿ ਜਥੇ ਦੇ ਵਿੱਚ ਅੱਗੇ ਬਲਕਿ ਪੜ੍ਹਾਉਣ ਦੀ ਡਿਊਟੀ ਹੈ ਇਹਨਾਂ ਦੀ। ਇਹ ਤਾਂ ਟੀਚਰ ਨੂੰ ਤਾਂ ਸਾਡੇ ਅਸਥਾਨ 'ਤੇ ਜਦੋਂ ਮੇਰੇ ਨਾਲ ਹੁੰਦੇ ਨੇ ਫਿਰ ਇਹ ਸਾਹਿਕ ਦੇ ਤੌਰ 'ਤੇ ਕਥਾ ਪਾਠ ਬੋਲਦੇ ਹੈ। ਅਤੇ ਬਹੁਤ ਸਾਰੇ ਪਾਠੀ ਸਿੰਘ ਕਹੇ ਜਾਂਦੇ ਆਪਣਾ ਬਿਰਧ ਪਛਾਣ, ਜਦੋਂ ਘੋਟ ਕੇ ਕਹਿੰਦੇ ਨੇ ਬਿਰਧ ਪਛਾਣ, ਫਿਰ ਤਰਸ ਆਉਂਦਾ ਉਹਨਾਂ 'ਤੇ। ਜਿਵੇਂ ਕਈ ਰਾਗੀ ਸਿੰਘ ਕਹਿਣਗੇ ਪ੍ਰਭ ਜੀਓ ਖਸਮਾ ਨਾ ਕਰ ਪਿਆਰੇ, ਦੇਖੋ ਕਿੱਧਰ ਨੂੰ ਗਈ ਪੰਗਤੀ, ਤੇਰਾ ਭਲਾ ਹੋ ਜਾਏ, ਤੂੰ ਜਿਹੜਾ ਸ਼ਬਦ ਗਾਇਨ ਕਰਦਾ ਇਹਦੀ ਉਹ ਸੰਥਿਆ ਲੈ ਲੈ ਜੀ, ਸਾਰੀ ਨਹੀਂ ਲੈਣੀ। ਅਰਥ ਕੀ ਬਣਿਆ ਤੇ ਕਿੱਧਰ ਨੂੰ ਗਿਆ, ਖਸਮਾ ਨਾ ਕਰ ਪਿਆਰੇ, ਅਰਥ ਦੀਆਂ ਲੀਰਾਂ ਹੋ ਗਈਆਂ, ਅਰਥ ਦਾ ਸਾਰਾ ਕੁਛ ਖਿੜ ਗਿਆ ਇਹ ਕਹਿਣ ਦੇ ਨਾਲ। ਕਹਿਣਾ ਤਾਂ ਇਹ ਸੀ ਖਸਮਾ ਨਾ ਕਰ ਪਿਆਰੇ, ਖਸਮਾਨੇ ਦਾ ਅਰਥ ਹੈ ਪੱਖ, ਮੇਰਾ ਪੱਖ ਕਰ, ਤੇ ਕਹਿ ਦਿੱਤਾ ਖਸਮਾ ਨਾ ਕਰ ਪਿਆਰੇ, ਸੰਗਤ ਵੀ ਸਿਰ ਮਰੀ ਜਾਂਦਾ ਕਿਉਂਕਿ ਉਹ ਜਿਹੜੇ ਸਾਜ ਵੱਜਦੇ ਨੇ ਉਹਨਾਂ ਦੇ ਵਿੱਚ ਮਸਤੀ ਹੈ, ਸ਼ਬਦ ਦਾ ਪਤਾ ਨਹੀਂ ਕਿੱਧਰ ਨੂੰ ਜਾ ਰਿਹਾ। ਇਸ ਕਰਕੇ ਪਾਠ ਦਾ ਬੋਧ ਹੋਣਾ ਬਹੁਤ ਜ਼ਰੂਰੀ। ਰਾਗੀ ਸਿੰਘ ਸਾਹਿਬਾਨਾਂ ਨੂੰ ਬੇਨਤੀ ਹੈ ਜਿਹਨੇ ਜਿਹੜੇ ਸ਼ਬਦਾਂ ਦਾ ਕੀਰਤਨ ਕਰਨਾ ਹੈ, ਕਮ ਸੇ ਕਮ ਉਹਨਾਂ ਦਾ ਉਚਾਰਨ ਸ਼ੁੱਧ ਕਰੋ, ਔਰ ਕਦੇ ਮੋਬਾਈਲਾਂ ਦਾ ਸਹਾਰਾ ਲੈ ਕੇ ਨਾ ਬੈਠੋ। ਮਰਿਆਦਾ ਤੋਂ ਉਲਟ ਹੈ, ਜਦੋਂ ਤੁਹਾਡੀ ਨਿਗਾਹ ਮੋਬਾਈਲਾਂ ਤੋਂ ਹੋਏਗੀ। ਪੰਥ ਨੇ ਫੈਸਲਾ ਕੀਤਾ ਹੋਇਆ ਹਰਿਮੰਦਰ ਸਾਹਿਬ ਦੇ ਅੰਦਰ ਕੋਈ ਪੋਥੀ ਰੱਖ ਕੇ, ਕੋਈ ਮੋਬਾਈਲ ਰੱਖ ਕੇ ਕੀਰਤਨ ਕਰਕੇ ਵਿਖਾਵੇ, ਕਿਉਂਕਿ ਮਰਿਆਦਾ ਹੈ। ਇੱਕ ਤਾਂ ਪੋਥੀ ਦੇ ਸਤਿਕਾਰ ਨਹੀਂ ਰਹਿੰਦਾ ਜਦੋਂ ਬਾਜੇ ਦੇ ਉੱਤੇ ਉੱਥੇ ਜੂਠੇ ਹੱਥ ਲਾਏ ਜਾਂਦੇ, ਉੱਥੇ ਪੋਥੀ ਪ੍ਰਕਾਸ਼ ਰਮਾਲਾ ਵੀ ਹੇਠ ਨਹੀਂ ਹੁੰਦਾ, ਸਤਿਕਾਰ ਹੀ ਨਹੀਂ। ਅਤੇ ਇਸ ਕਰਕੇ ਸ਼ਬਦ, ਅਤੇ ਜਿਸ ਤਰ੍ਹਾਂ ਪੈਸਾ ਗੰਠ ਬਾਣੀ ਕੰਠ, ਅਤੇ ਸਤਿਗੁਰੂ ਮਹਾਰਾਜ ਕਹਿੰਦੇ ਜਗਿਆਸੂ ਵੱਲੋਂ ਹੈ ਕਿ ਹੇ ਦਾਤਾ ਜੀ ਆਪਣਾ ਧਰਮ ਪਾਲ ਤੂੰ, ਤੇਰਾ ਧਰਮ ਸਾਡੇ ਵਾਲੀ ਤਾਂ ਗੱਲ ਹੀ ਛੱਡ ਦੇ, ਅਸੀਂ ਕੀ ਹਾਂ, ਅਸੀਂ ਤਾਂ ਉਗਣ ਦੇ ਪਰੇ ਹੋਏ ਹਾਂ, ਤੇਰਾ ਧਰਮ ਕੀ ਹੈ। ਬਿਰਧ ਨਾਮ ਧਰਮ ਦਾ ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ, ਤੇਰਾ ਤਾਂ ਮੁੱਢ ਕਦੀਮਾਂ ਦਾ ਧਰਮ ਹੈ ਇਹ, ਵੀ ਜਿਹੜਾ ਸ਼ਰਨ ਵਿੱਚ ਆ ਗਿਆ ਉਹਦੇ ਕਦੇ ਔਗਣ ਨਹੀਂ ਦੇਖਦਾ, ਅਜਾ ਮਲ ਦਾ ਕੋਈ ਔਗਣ ਨਹੀਂ ਦੇਖਿਆ, ਗਣਕਾ ਦਾ ਕੋਈ ਔਗਣ ਨਹੀਂ ਦੇਖਿਆ, ਸਧਨੇ ਦਾ ਕੋਈ ਔਗਣ ਨਹੀਂ ਦੇਖਿਆ, ਇੱਕੋ ਹੀ ਦੇਖਿਆ ਸ਼ਰਨ ਵਿੱਚ ਆ ਕੇ, ਬਸ ਇਤਨਾ ਹੀ ਕਾਫੀ ਹੈ ਸ਼ਰਨ ਵਿੱਚ ਆ ਗਏ। ਔਰ ਇਹ ਵੀ ਨਹੀਂ ਦੇਖਿਆ ਸਾਰੀ ਜ਼ਿੰਦਗੀ ਗਵਾ ਕੇ ਇੱਕੋ ਹੀ ਸਵਾਸ ਰਹਿੰਦਾ ਸੀ ਜਦੋਂ ਸ਼ਰਨ ਵਿੱਚ ਆਇਆ, ਗਣਕਾ ਦਾ ਇੱਕ ਸਵਾਸ ਰਹਿੰਦਾ, ਬਾਕੀ ਸੱਪ ਨੇ ਡੰਗ ਦਿੱਤੀ, ਮੂੰਹ ਵਿੱਚ ਰਾਮ ਰਾਮ ਕਹਿੰਦੀ ਹੈ, ਕਹਿੰਦਾ ਠੀਕ ਹੈ ਮੇਰਾ ਨਾਮ ਜਪਿਆ, ਬਖਸ਼ਦੇ ਕੀ ਰੇ ਸਹੀ, ਬਖਸ਼ ਦਿੱਤੀ, ਗਈ ਵੈਕੁੰਠ ਪੈਵਾਨ ਚੜ ਬੂਗੀ, ਅਜਾਮਲ ਪਾਪੀ ਜਗ ਜਾਣੇ, ਨਿਮਖ ਮਿਹਨਤ ਦਾ ਨਿਮਖ ਕਿਹਨਾਂ ਦਾ, ਅੱਖ ਦੇ ਚੌਂਕਣ ਜਾਂਦੇ ਸਨ, ਸ਼ਰਨ ਆ ਗਏ। ਇਸ ਕਰਕੇ ਹਮਰੀ ਗਣਤ ਨ ਗਣੀਆਂ ਕਾਈ, ਆਪਣਾ ਬਿਰਧ ਪਛਾਣ, ਆਪਣਾ ਧਰਮ ਪਛਾਣ ਮਹਾਰਾਜ, ਅਸੀਂ ਤਾਂ ਹਾਂ ਜਿਹੇ ਦੇ ਹਾਂ, ਤੈਨੂੰ ਪਤਾ ਖੁਦ ਵੀ ਕਿਹੋ ਜਿਹੇ ਹਾਂ। ਅਸੀਂ ਕੋਈ ਸਫਾਈ ਨਹੀਂ ਦੇਣੀ ਚਾਹੁੰਦੇ, ਅਸੀਂ ਖੁਦ ਆਪਣੇ ਗੁਨਾਹਾਂ ਦਾ ਇਕਬਾਲ ਕਰਦੇ ਹਾਂ, ਮਹਿਸੂਸ ਕਰਦੇ ਹਾਂ ਕਿ ਸੰਸਾਰ ਦੇ ਜੇ ਕੋਈ ਪਾਪੀ ਹੈ ਤਾਂ ਸਭ ਤੋਂ ਵੱਡਾ ਪਾਪੀ ਮੈਂ ਹਾਂ, ਐਸਾ ਨਿਸ਼ਚਾ ਕਰਦੇ ਹਾਂ ਅਸੀਂ ਆਪਣਾ। ਔਰ ਤੂੰ ਨਿਸ਼ਚਾ ਕਰ ਵੀ ਤੇਰੇ ਵਰਗਾ ਸ਼ਰਨ ਪਾਲਕ ਦੁਨੀਆਂ 'ਚ ਹੈ ਨਹੀਂ ਕੋਈ, ਕਿਹਦੇ ਕਿਹਦੇ ਦਰ 'ਤੇ ਜਾਈਏ। ਕਰ ਅਪਰਾਧ, ਅਪਰਾਧ ਕੀਤੇ ਨਾ, ਪਰ ਸ਼ਰਨ ਹਮ ਆਏ, ਹੁਣ ਤਾਂ ਸ਼ਰਨ ਵਿੱਚ ਆ ਗਏ ਨਾ। ਇਸ ਕਰਕੇ ਦਾਤਾ ਇਹ ਕਿਰਪਾ ਕਰ, ਹਮਰੀ ਗਣਤ ਨਾ ਗਣੀ ਆਪਣਾ ਪਿਰ। ਇੱਕ ਸੰਪਰਦਾ ਦੇ ਗਿਆਨੀਆਂ ਦੇ ਵਿੱਚ ਉਥਾਨਕਾ ਦੇ ਤੌਰ 'ਤੇ ਇੱਕ ਮਿਸਾਲ ਦੇਣ ਵਾਸਤੇ, ਪ੍ਰਮਾਣ ਦੇਣ ਵਾਸਤੇ ਇੱਕ ਸਾਖੀ ਹੈ। ਦੇਖੋ, ਸਾਖੀ ਦਾ ਕੋਈ ਹਿੱਸਾ ਕਲਪਿਤ ਹੋਵੇ ਕੋਈ ਲੈਣ ਦੇਣ ਨਹੀਂ। ਸਾਖੀ ਦਾ ਸਿਧਾਂਤ ਕਦੇ ਕਲਪਿਤ ਨਹੀਂ ਹੁੰਦਾ। ਸਾਖੀ ਦਾ ਸਿਧਾਂਤ ਨਿਰਾ ਸੱਚ ਵੱਲ ਜੋੜਦਾ ਹੈ, ਅਤੇ ਉਹਦਾ ਨਿਚੋੜ ਕੀ ਹੈ, ਉਹਦੇ ਉਹ ਕਿਉਂ ਸੁਣਾਈ ਗਈ ਸਾਖੀ ਹੈ। ਜਿੰਨੀ ਦੇਰ ਤੱਕ ਇਹ ਨਹੀਂ ਸਮਝਦੇ, ਉਨੀ ਦੇਰ ਤੱਕ ਸਾਖੀਆਂ 'ਤੇ ਇਤਰਾਜ਼ ਹੋਏਗਾ। ਇਹ ਤਾਂ ਜੀ ਮਨ ਘੜਤ ਸਾਖੀਆਂ ਜੀ, ਇੱਥੇ ਮਨ ਘੜਤ ਗੱਲਾਂ ਕਰਦੇ ਆ ਜੀ, ਇਹ ਇਤਰਾਜ਼ ਅਣਜਾਣ ਬੰਦਿਆਂ ਦਾ ਹੈ। ਗੁਰਬਾਣੀ ਦੇ 'ਚ ਬਹੁਤ ਸਾਰੇ ਇਹ ਪ੍ਰਮਾਣ ਦਿੱਤੇ ਜਿਹੜੇ ਹੈ ਨਹੀਂ। ਕੀ ਦੁਨੀਆਂ ਦੇ ਵਿੱਚ ਕਦੇ ਸੁਣਿਆ ਤੁਸੀਂ ਵੀ ਹਾਥੀ ਰਬਾਬ ਵਜਾਉਂਦਾ ਹੋਵੇ? ਗੁਰਬਾਣੀ 'ਚ ਲਿਖਿਆ ਵੀ ਰਬਾਬ ਵਜਾਈ ਹਾਥੀ ਨੇ। ਕਦੇ ਸੁਣਿਆ ਵੀ ਬਲਦ ਜੋੜੀ ਵਜਾਉਂਦਾ ਹੋਵੇ? ਗੁਰਬਾਣੀ 'ਚ ਲਿਖਿਆ ਵੀ ਬਲਦ ਨੇ ਜੋੜੀ ਵਜਾਈ। ਕਿਉਂ? ਇਹ ਕਲਪਿਤ ਦਸਤਾਨ ਦੇ ਕੇ ਦੇਸ਼ ਹੈ, ਜਿਵੇਂ ਇਹ ਚੀਜ਼ਾਂ ਨਹੀਂ ਹੋ ਸਕਦੀਆਂ ਉਸੇ ਤਰ੍ਹਾਂ ਸੰਸਾਰ ਨਹੀਂ ਹੈ। ਸਿਧਾਂਤ ਦੇਖੋ ਕੀ ਨਿਕਲਦਾ। ਇਸ ਤਰ੍ਹਾਂ ਇੱਕ ਸਾਖੀ ਹੈ ਕਿ ਇੱਕ ਮਹਾਂਪੁਰਸ਼ ਜੰਗਲ 'ਚ ਬੈਠਾ ਤਪੱਸਿਆ ਕਰਦਾ ਸੀ, ਅਤੇ ਉਹ ਤਪੱਸਿਆ ਕਰਦੇ ਨੂੰ ਇੱਕ ਪੱਥਰ ਦੀ ਸ਼ਿਲਾ ਹੈ, ਜ਼ਿੰਦਗੀ ਲੰਘਾ ਦਿੱਤੀ ਪੱਥਰ ਦੀ ਸ਼ਿਲਾ 'ਤੇ ਤਪੱਸਿਆ ਕਰਦੇ, ਸਮਾਧੀ ਲਾਉਂਦਾ, ਅਤੇ ਇੱਕ ਉੱਥੇ ਇਹ ਆਲੀ ਭੇਡਾਂ 'ਤੇ ਬੱਕਰੀਆਂ ਚਾਰਦਾ। ਜ਼ਿੰਦਗੀ ਭਰ ਕਦੇ ਉਹਨੇ ਸੰਗਤ ਵੀ ਨਹੀਂ ਕੀਤੀ, ਜ਼ਿੰਦਗੀ ਭਰ ਕਦੇ ਆਪਣੇ ਗਰੀਬੀ ਦੇ ਦਾਇਰੇ ਤੋਂ ਬਾਹਰ ਜਾ ਕੇ, ਫੁਰਸਤ ਨਹੀਂ ਹੈ, ਗਰੀਬੀ ਹੈ ਘਰ ਵਿੱਚ। ਉਹਨੇ ਇਆਲੀ ਨੇ ਇੱਕ ਦਿਨ ਮਹਾਂਪੁਰਸ਼ ਨੂੰ ਪੁੱਛਿਆ, ਮਹਾਰਾਜ ਤੁਸੀਂ ਇਹ ਇੰਨੀ ਇੰਨੀ ਦੇਰ ਤੱਕ ਬੈਠੇ ਹੋ, ਕਿਆ ਬਾਤ ਹੈ, ਕੀ ਕਰਦੇ ਹੋ? ਉਹਨੇ ਕਿਹਾ, ਇਆਲੀ ਤੂੰ ਭੇਡਾਂ ਚਾਰ, ਤੇਰਾ ਆਪਣਾ ਕੰਮ ਹੈ, ਮੈਂ ਖੁਦਾ ਦੀ ਇਬਾਦਤ ਕਰਦਾ, ਮੁਸਲਮਾਨ ਸੀ। ਇਹ ਤੁਸੀਂ ਕਹਿੰਦੇ ਕੀ ਹੋ? ਕਹਿੰਦਾ ਮੈਂ ਅੱਲਾਹ ਤਾਲਾ ਨੂੰ ਕਹਿਣਾ ਹੈ ਕਿ ਹੇ ਅੱਲਾਹ ਫਜ਼ਲ ਕਰ, ਨਾ ਅਦਲ ਕਰ। ਅਦਲ ਦਾ ਮਤਲਬ ਹੈ ਨਿਆਂ ਕਰ। ਹੇ ਖੁਦਾ ਅਦਲ ਕਰ, ਹੇ ਖੁਦਾ ਅਦਲ ਕਰ। ਕੀ ਅਦਲ ਕਰ? ਕਿ ਮੈਂ ਘਰ ਬਾਰ ਛੱਡੀ ਫਿਰਦਾ, ਮੈਂ ਸੰਸਾਰ ਦੇ ਸਵਾਦ ਛੱਡੇ, ਮੈਂ ਸੰਸਾਰ ਦੇ ਪਦਾਰਥ ਛੱਡੇ, ਜੰਗਲ ਵਿੱਚ ਬੈਠਾ ਤੇਰੀ ਇਬਾਦਤ ਕਰਦਾ, ਨਿਆਂ ਕਰਨ ਲੱਗਿਆ, ਕਿਤੇ ਮੇਰੀ ਤਪੱਸਿਆ ਵੱਲੋਂ ਅੱਖ ਪਰੋਖੇ ਨਾ ਕਰਦੀ, ਨਿਆਂ ਕਰੀ ਵੀ ਮੈਂ ਕਿੰਨੀ ਤਪੱਸਿਆ ਕੀਤੀ ਹੈ, ਕਿਤੇ ਨਾ ਕਿਤੇ ਹੰਕਾਰ ਦੀ ਕਣੀ ਹੈ ਥੋੜ੍ਹੀ ਜਿਹੀ। ਅਤੇ ਉਹਨੇ ਇਹ ਆਲੀ ਨੇ ਸੋਚਿਆ ਵੀ ਉਹ ਇਹ ਬੰਦਾ ਤਾਂ ਕਹਿ ਸਕਦਾ, ਫਕੀਰ ਤਾਂ ਕਹਿ ਸਕਦਾ ਵੀ ਅਦਲ ਕਰੀ, ਜੇ ਮੈਂ ਕਿਹਾ ਵੀ ਅਦਲ ਕਰੀ ਮੈਂ ਤਾਂ ਫਸ ਜਾਊਂਗਾ, ਮੈਂ ਤਾਂ ਕਰਿਆ ਕੁਛ ਨਹੀਂ, ਕੱਖ ਵੀ ਨਹੀਂ ਕੀਤਾ ਮੈਂ ਤਾਂ। ਇਹ ਸ਼ਬਦ ਇਹ ਤੇ ਰਸਨਾ ਤੋਂ ਸਵਾਏ ਮਾਨ, ਕਿਉਂਕਿ ਤਪੱਸਿਆ ਕਰਦਾ। ਚਲੋ ਆਪਾਂ ਇੰਝ ਕਰਦੇ ਹਾਂ ਵੀ ਆਪਾਂ ਇਹ ਸ਼ਬਦ ਹੀ ਨਹੀਂ ਪੜ੍ਹਦੇ, ਪਰ ਅੱਜ ਤੋਂ ਬਾਅਦ ਬੰਦਗੀ ਮੈਂ ਵੀ ਕਰਦਾ, ਭੇਡਾਂ ਚਾਰੂੰ, ਬੱਕਰੀਆਂ ਚਾਰੂੰ, ਅਤੇ ਨਾਲ ਕਹਿੰਦਾ ਖੁਦਾ ਇਹਨੂੰ ਤਾਂ ਬੇਸ਼ੱਕ ਅਦਲ ਦੇ ਦੇ, ਪਰ ਅੱਲਾਹ ਫਜ਼ਲ ਕਰ, ਅੱਲਾਹ ਫਜ਼ਲ ਕਰ, ਯਾਨੀ ਮੇਰੇ 'ਤੇ ਰਹਿਮ ਕਰੀ, ਮੇਰੇ ਕੋਲ ਹੋਇਆ ਕੱਖ ਨਹੀਂ। ਦੇਖੋ, ਇੱਕ ਸੰਤ ਹੈ, ਇੱਕ ਗ੍ਰਿਸਤੀ ਹੈ, ਇੱਕ ਕਹਿੰਦਾ ਨਿਆਂ ਕਰੀ, ਦੂਜਾ ਕਹਿੰਦਾ ਮੈਨੂੰ ਨਿਆਂ ਦੀ ਲੋੜ ਨਹੀਂ ਹੈ, ਜਦੋਂ ਨਿਆਂ ਕਰਿਆ ਤਾਂ ਮੈਂ ਤਾਂ ਫਸਿਆ ਫਸਾਇਆ, ਤੇਰਾ ਨਾਂ ਤਾਂ ਇਹੀ ਕਹੂਗਾ ਨਾ ਵੀ ਜੇ ਜੋ ਕੁਛ ਕੀਤਾ ਨਹੀਂ, ਮੇਰੇ 'ਤੇ ਕਿਰਪਾ ਕਰਦੇ, ਰਹਿਮਤ ਕਰਦੇ, ਮੇਰੇ 'ਤੇ ਫਜ਼ਲ ਕਰ। ਕਹਿੰਦੇ ਨਾ ਕੁਦਰਤ ਨੇ ਐਸੀ ਖੇਡ ਰਚੀ ਕਿ ਦੋਨਾਂ ਦੀ ਮ੍ਰਿਤੂ ਜਿਹੜੀ ਹੈ ਉਹ ਇੱਕ ਦਿਨ ਹੀ ਹੋਈ ਉਹਨਾਂ ਦੀ, ਅਤੇ ਜਦੋਂ ਪਰਮਾਤਮਾ ਦੀ ਦਰ 'ਤੇ ਅਪੜੇ ਅਤੇ ਸੰਤ ਜੀ ਦੀ ਵਾਰੀ ਆਈ। ਹਾਂ, ਸੰਤ ਜੀ ਕੀ ਮੰਗਿਆ ਸੀ ਮੇਰੇ ਕੋਲੋਂ? ਕਹਿੰਦੇ ਜੀ ਅਦਲ। ਠੀਕ ਹੈ, ਅਦਲ ਮਿਲੇਗਾ। ਅਤੇ ਤੂੰ ਵੀ ਸੱਜਣਾ? ਕਹਿੰਦੇ ਫਜ਼ਲ। ਕਹਿੰਦੇ ਫਜ਼ਲ ਹੀ ਮਿਲੇਗਾ। ਅੱਛਾ, ਕਹਿਣ ਲੱਗੇ ਵੀ ਪਹਿਲਾਂ ਤੇਰੀ ਗੱਲ ਨਿਬੇੜ ਦਿੰਦੇ ਹਾਂ, ਇਹ ਤਾਂ ਮੇਰਾ ਸੰਤ ਹੈ ਸਾਰੀ ਜ਼ਿੰਦਗੀ ਜਿਹੜਾ ਮੈਨੂੰ ਚੇਤੇ ਕਰਦਾ ਰਿਹਾ, ਅਤੇ ਹੁਣ ਤੇਰੀ ਗੱਲ ਹੈ। ਕਿਰਪਾ ਵਾਲਿਆਂ 'ਤੇ ਨਿਗਾਹ ਪਹਿਲਾਂ ਜਾਂਦੀ ਹੈ, ਰੱਬ ਦੀ ਕੁਦਰਤੀ ਬਾਤ ਹੈ। ਕਹਿੰਦੇ ਤੂੰ ਫਿਰ ਅਦਲ ਨਹੀਂ ਕਰਵਾਉਣਾ? ਕਹਿੰਦਾ ਨਹੀਂ ਜੀ, ਬਿਲਕੁਲ ਔਗਣੇ ਇੰਨੇ ਕੀਤੇ, ਮੈਨੂੰ ਡਰ ਲੱਗਦਾ ਆਪਣੇ ਔਗਣ ਦਾ, ਫਜ਼ਲ ਚਾਹੀਦਾ। ਕਹਿੰਦੇ ਜਾ, ਫਜ਼ਲ ਹੋ ਗਿਆ ਤੇਰਾ, ਜੰਮਣ ਮਰਨ ਸਭ ਕੁਛ ਬੈਠਿਆ, ਤੇ ਮੁਕਤ ਹੋਇਆ, ਤੂੰ ਹੋ ਗਿਆ ਫਜ਼ਲ ਤੇਰੇ 'ਤੇ। ਸੰਤ ਦੀ ਵਾਰੀ ਆਈ, ਇਹਨੇ ਨੂੰ ਇੱਕ ਆਵਾਜ਼ ਆਈ ਕਿ ਖੁਦਾ, ਇਹ ਸੰਤ ਦਾ ਅਦਲ ਕਰਨ ਤੋਂ ਪਹਿਲਾਂ ਇਸ ਅਦਲ ਦੇ ਨਾਲ ਮੇਰਾ ਵੀ ਧਿਆਨ ਰੱਖਿਆ ਜਾਵੇ। ਪਰਮਾਤਮਾ ਦੀ ਖੇਡ ਹੈ, ਉਹਦੀ ਖੇਡ ਸਮਝ ਨਹੀਂ ਆਉਂਦੀ। ਐਂ ਆਖੇ ਤੂੰ ਕੌਣ ਹੈ? ਕਹਿੰਦੀ ਮੈਂ ਪੱਥਰ ਦੀ ਸਿਲਾ ਜਿਹਦੇ ਉੱਤੇ ਸੰਤ 12 ਸਾਲ ਬੈਠਾ ਰਿਹਾ, 12 ਸਾਲ ਮੈਨੂੰ ਪੈਰਾਂ ਦੇ ਹੇਠ ਮਧੋਲਦਾ ਰਿਹਾ ਹੈ, ਮੇਰੇ ਉੱਤੇ ਬੈਠਿਆ ਹੈ, ਇਹ ਤੈਨੂੰ ਕੀ ਚਾਹੀਦਾ? ਕਹਿੰਦੀ ਅਦਲ। ਅੱਛਾ, ਅਦਲ ਦੇ ਵਿੱਚ ਕੀ ਚਾਹੀਦਾ ਨਿਆਂ ਤੈਨੂੰ? ਕਹਿੰਦੀ ਇਹ ਚਾਹੀਦਾ ਵੀ 12 ਸਾਲ ਤੇ ਇਹ ਮੇਰੇ ਉੱਤੇ ਬੈਠਿਆ ਤੇ 12 ਸਾਲ ਮੈਨੂੰ ਇਹਦੇ ਸਿਰ ਤੇ ਰੱਖ ਦਿਓ। ਖੁਦਾ ਕਹਿੰਦਾ ਜਾ, ਅਦਲ ਇਹੀ ਕਹਿੰਦਾ, ਸੰਤ ਜੀ 12 ਸਾਲ ਸਿਲਾ ਤੇਰੇ ਸਿਰ ਦੇ ਉੱਤੇ ਰਹੇਗੀ। ਸੰਤ ਚੀਕਾਂ ਮਾਰ ਮਾਰ ਕੇ ਰੋ ਪਿਆ, ਕਹਿੰਦਾ ਸਾਰੀ ਜ਼ਿੰਦਗੀ ਗਵਾ ਕੇ ਅੱਜ ਅਕਲ ਆਈ ਹੈ, ਕਦੇ ਅਦਲ ਨਹੀਂ ਮੰਗਣਾ ਚਾਹੀਦਾ ਸੀ, ਫਜ਼ਲ ਮੰਗਣਾ ਚਾਹੀਦਾ ਸੀ। ਇਹ ਫਜ਼ਲ ਮੰਗਿਆ ਗੁਰੂ ਅਰਜਨ ਦੇਵ ਜੀ ਨੇ, ਹਮਰੀ ਗਣਤ ਨਾ ਗੜੀਆਂ ਕਾਈ। ਤੇ ਦੂਸਰਾ, ਇਹਨਾਂ ਅੱਖਰਾਂ ਦੀ ਲਮੰਤਾ ਮਹਾਂਪੁਰਖਾਂ ਨੇ ਬ੍ਰਹਮ ਗਿਆਨੀ ਤਤਵੇ ਤੇ ਵਿਦਿਆ ਮਾਰਤੰਡ ਮਹਾਂਪੁਰਸ਼ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ, ਜਿਨ੍ਹਾਂ ਦੀ ਰਸਨਾ ਤੋਂ ਉਚਾਰਨ ਕੀਤੇ ਅਰਥ ਪ੍ਰਾਪਤ ਹੋਏ ਆ, ਉਹਨਾਂ ਵਿੱਚ ਉਹਨਾਂ ਨੇ ਇਸ ਪ੍ਰਕਾਰ ਦੀ ਲਵੰਤਨਾ ਰਾਈ ਹੈ। ਕਿੱਥੇ ਜੀ ਬੰਦ? ਹਮਰੀ ਗਣਤਨਾ ਗਣੀਆਂ ਕਾਈ, ਉਹ ਅਰਥ ਇੱਥੋਂ ਛੁੱਟਿਆ, ਇਹ ਲਾਇਆ ਹੈ। ਹਮਰੀ ਕੀਏ ਸਾਡੀ, ਕਾਈ ਕਹੀਏ ਕਿਸੇ ਪ੍ਰਕਾਰ ਵੀ, ਇਹਦੇ 'ਚ 90 ਲਾਏ ਨੇ ਉਹਨਾਂ। ਕਾਈ ਸ਼ਬਦ ਜਿਹੜਾ ਤੁਕ ਵਿੱਚ ਪਿਆ, ਹਮਰੀ ਦੇ ਨਾਲ ਜੋੜ ਕੇ ਅਰਥ ਸ਼ੁਰੂ ਕੀਤਾ। ਹਮਰੀ ਕਾਈ ਕਿਸੇ ਪ੍ਰਕਾਰ ਵੀ, ਔਗਣਾਂ ਦੀ ਗਣਤ ਕੀਏ ਗਿਣਤੀ, ਨਾ ਗਣੀਆਂ ਨਹੀਂ ਗਿਣੀ। ਇਹ ਦੂਸਰੀ ਲਵੰਤਰ ਹੈ, ਪਹਿਲਾਂ ਉਸ ਤਰ੍ਹਾਂ ਹੀ ਲਾਉਣਾ ਜਿਹੜਾ ਪਹਿਲਾਂ। ਆਪਣਾ ਵਿਰਦ ਪਛਾਣ, ਆਪਣਾ ਧਰਮ ਪਰਮੇਸ਼ਰ ਨੇ ਪਹਿਚਾਣ ਲਿਆ ਤੇ ਸਾਡੇ 'ਤੇ ਕਿਰਪਾ ਕਰ ਦਿੱਤੀ। ਜਦੋਂ ਕਿਰਪਾ ਹੋ ਗਈ, ਉਸ ਦੇ ਭਾਵ ਦੇ ਵਿੱਚ ਇਹ ਬੇਨਤੀ ਰੂਪ ਸ਼ਬਦ ਕੀਤਾ, ਜਦੋਂ ਕਿਰਪਾ ਹੋ ਗਈ। ਤੇ ਅੱਗੇ ਦੱਸਦੇ ਹਨ ਜੀ,
ਹੱਥ ਦੇ ਰਾਖੇ ਕਰੇ ਆਪਣੇ,
ਤੇ ਉਸ ਅਕਾਲ ਪੁਰਖ ਨੇ ਆਪਣੇ ਜਾਣ ਕੇ ਜਦੋਂ ਅਪਣਾ ਲਿਆ ਕਿ ਤੂੰ ਮੇਰਾ ਹੈ, ਆਪਣੇ ਜਾਣ ਲਿਆ, ਤੇ ਆਪਣੇ ਜਾਣ ਕਰਕੇ ਕਿਰਪਾ ਰੂਪੀ ਹੱਥ ਦੇ ਦਿੱਤਾ। ਹੱਥ ਦੇ, ਤੇ ਪਰਮਾਤਮਾ ਦੇ ਕੋਲ ਕਿਰਪਾ ਰੂਪੀ ਹੱਥ ਹੈ, ਤੇ ਗੁਰੂ ਦੇ ਕੋਲ ਕਿਰਪਾ ਰੂਪੀ ਹੱਥ ਹੈ। ਦੂਰ ਬੈਠੇ ਤੇ ਵੀ ਉਹ ਕਿਰਪਾ ਰੂਪੀ ਹੱਥ ਪਹੁੰਚਾ ਸਕਦਾ, ਇੰਨੇ ਹੱਥ ਲੰਮੇ ਆਉਂਦੇ, ਇੰਨੀ ਕਿਰਪਾ ਲੰਮੀ ਆਉਂਦੀ, ਜਿੱਥੇ ਵੀ ਆ ਉੱਥੇ ਹੀ ਕਿਰਪਾ ਪਹੁੰਚ ਜਾਂਦੀ ਹੈ, ਜਿੱਥੇ ਉੱਥੇ ਹੀ ਹੱਥ ਪਹੁੰਚ ਜਾਂਦਾ ਰੱਖਿਆ ਕਰਨ ਵਾਸਤੇ। ਹੱਥ ਦੇ, ਤੇ ਆਪਣਾ ਤੁਸੀਂ ਸੱਚੇ ਪਾਤਸ਼ਾਹ, ਹੱਥ ਦੇ ਰਾਖੇ ਕਰ ਆਪਣੇ, ਆਪਣਾ ਕਰਕੇ ਰੱਖ ਲਿਆ, ਕਿਰਪਾ ਰੂਪੀ ਹੱਥ ਦਿੱਤਾ ਹੈ।
ਸਦਾ ਸਦਾ ਰੰਗਵਾਨ,
ਤੇ ਹੁਣ ਮੈਨੂੰ ਕਹਿ ਦਿੱਤਾ ਵੀ ਸਦਾ ਸਦਾ ਹਮੇਸ਼ਾ ਹਮੇਸ਼ਾ ਰੰਗ ਨਾਮ ਆਨੰਦ ਦੇ। ਜਿਗਿਆਸੂ, ਹੁਣ ਤੂੰ ਆਨੰਦ ਮਾਣ, ਤੇਰੇ ਔਗੁਣ ਬਖਸ਼ ਦਿੱਤੇ ਸਾਰੇ, ਪਿਛਲੇ ਔਗੁਣ ਬਖਸ਼ ਲਏ ਪ੍ਰਭ। ਅੱਗੇ ਮਾਰ, ਗੁਰੂ ਨਾਨਕ ਦੇ ਜੀਵਨ ਵਿੱਚ ਗਿਣਤੀ ਨਹੀਂ ਆਉਂਦੀ, ਗਿਣਤੀ ਅਣਗਿਣਤ ਉਹ ਲੋਕ ਨੇ ਕੌਰੂ ਹਮੀਦ ਨੂੰ ਮਿਲਦੇ ਨੇ ਇਟਲੀ ਦੇ ਵਿੱਚ, ਤੇ ਜਿੱਥੇ ਉਹਦੀ ਰਾਜਧਾਨੀ ਸੀ ਉਹ ਵਿਗਿਆਨੀਆਂ ਨੂੰ ਤਾਂ ਹੁਣ ਲੱਭਿਆ ਇਤਿਹਾਸ ਦੇ ਵਿੱਚ ਤਾਂ ਬਹੁਤ ਦੇਰ ਪਹਿਲਾਂ ਤੇ ਹੁਣ ਤਾਂ ਖੰਡਰਾਤ ਸਾਰਾ ਕੁਛ ਲੱਭ ਗਿਆ ਹੁਣ ਇਹਨਾਂ ਨੂੰ ਰੋਮ ਦੇ ਵਿੱਚ ਉੱਥੇ ਮਹਾਰਾਜ ਪਹੁੰਚੇ ਸੀ ਇਹ ਰਾਜਧਾਨੀ ਸੀ ਕੌਰੂ ਬਾਦਸ਼ਾਹ ਦੀ ਔਰ ਜਿੱਥੇ ਉਹਨੇ ਗੰਜ ਜੋੜ ਕੇ ਰੱਖੇ ਸੀ ਉਹ ਜਗ੍ਹਾ ਲੱਭ ਗਈ ਜਿਹਦੇ 'ਚ ਪੈਸੇ ਰੱਖੇ ਸੀ ਹੁਣ ਲੱਭੀ ਗਿਆ ਇਹਨਾਂ ਨੂੰ ਤੇ ਜਿਸ ਵੇਲੇ ਕੌਰੂ ਬਾਦਸ਼ਾਹ ਨੂੰ ਜਣਾ ਦਿੱਤੀ ਸਾਰੀ ਗੱਲ ਬੜਾ ਤਰੀਕਾ ਹੈ ਗੁਰੂ ਨਾਨਕ ਦੇ ਕੋਲ ਉਪਦੇਸ਼ ਦੇਣ ਦਾ ਤਰੀਕਾ ਪੂਰੀ ਦੁਨੀਆਂ ਦੇ ਰਹਿਬਰਾਂ ਤੋਂ ਵੱਖਰਾ ਹੈ ਗੁਰੂ ਨਾਨਕ ਦੇ ਕੋਲ ਅਹਿਲਕਾਰਾਂ ਨੂੰ ਕਹਿ ਕੇ ਕਿ ਜਾਓ ਆਪਣੇ ਪਹਿਲਾਂ ਪਰਜਾ ਨੂੰ ਮਿਲੇ ਮਹਾਰਾਜ ਤੁਹਾਡਾ ਬਾਦਸ਼ਾਹ ਕੈਸਾ ਹੈ ਜਿਹਨੂੰ ਪੁੱਛਣ ਉਹੀ ਰੋ ਪਵੇ ਜਿਹਨੂੰ ਪੁੱਛਣ ਉਹੀ ਰੋ ਪਵੇ ਕਿਉਂ ਕਹਿੰਦੇ ਜੀ ਫੁੱਟੀ ਕੌਡੀ ਨਹੀਂ ਛੱਡੀ ਕਿਸੇ ਦੇ ਘਰ ਐਡਾ ਬੇਸ਼ਰਮ ਬਾਦਸ਼ਾਹ ਆਪਣੀ ਧੀ ਨੂੰ ਚੌਂਕ 'ਚ ਖੜਾ ਕੇ ਇੱਕ ਰੁਪਈਏ ਨੂੰ ਉਹਦਾ ਮੁੱਲ ਪਾ ਕੇ ਤਾਂ ਕਿ ਪਤਾ ਚੱਲੇ ਵੀ ਕਿਸੇ ਕੋਲ ਰੁਪਈਆ ਹੈ ਤਾਂ ਨਹੀਂ ਧੀ ਚੌਂਕ 'ਚ ਖੜਾ ਦਿੱਤੀ ਵੀ ਮੈਂ ਇੱਕ ਰੁਪਈਏ ਨੂੰ ਵੇਚਦਾ ਜਿਹੜੇ ਨੌਜਵਾਨ ਨੇ ਆਪਣੇ ਬਾਪ ਦੇ ਕਬਰ 'ਚੋਂ ਮੂੰਹ 'ਚੋਂ ਕੱਢਿਆ ਹੋਇਆ ਰੁਪਈਆ ਲੈਂਦਾ ਉਸੇ ਨੂੰ ਗ੍ਰਿਫਤਾਰ ਕਰ ਲਿਆ ਫਿਰ ਕਬਰਾਂ ਪਟਾ ਕੇ ਪੰਜ ਗੰਢ ਉਹਦੇ ਨਾਲ ਜੋੜ ਮਹਾਰਾਜ ਕਹਿੰਦੇ ਫਿਰ ਤਾਂ ਬਾਦਸ਼ਾਹ ਨੂੰ ਜ਼ਰੂਰ ਮਿਲਣਾ ਪਏਗਾ ਵਜ਼ੀਰਾਂ ਨੂੰ ਅਹਿਲਕਾਰਾਂ ਨੂੰ ਦਰਵਾਜ਼ੇ ਮੂਹਰੇ ਬਹਿ ਗਏ ਮਹਾਰਾਜ ਥੋੜ੍ਹੇ ਜਿਹੇ ਫਾਸਲੇ ਨੂੰ ਹੈ ਫਕੀਰਾ ਤੂੰ ਇੱਥੇ ਬੈਠਾ ਕਹਿੰਦੇ ਤੁਹਾਡੇ ਬਾਦਸ਼ਾਹ ਨੂੰ ਮਿਲਣਾ ਜਦੋਂ ਗੱਲਬਾਤ ਕੀਤੀ ਗੱਲਬਾਤ ਕਰਨ ਵਾਲੇ ਦਾ ਹਿਰਦਾ ਠਰ ਗਿਆ ਉਹਨੇ ਕਿਹਾ ਆਮ ਫਕੀਰ ਵਰਗਾ ਥੋੜ੍ਹੀ ਫਕੀਰ ਹੈ ਨੂਰ ਚਮਕਦਾ ਪ੍ਰਭਾਵ ਪੈ ਗਿਆ ਕਹਿੰਦਾ ਬਾਦਸ਼ਾਹ ਤਿੰਨ ਫਕੀਰ ਆਏ ਨੇ ਪਰ ਉਹਨਾਂ 'ਚ ਇੱਕ ਫਕੀਰ ਐਸਾ ਦਰਸ਼ਨ ਕਰਦਿਆਂ ਭੁੱਖਾਂ ਲੈਂਦੀਆਂ ਨੇ ਤਾਂ ਇਹਨੂੰ ਮਿਲਣਾ ਚਾਹੁੰਦਾ ਹੀਰੇ ਪੰਨੇ ਲੈ ਕੇ ਆਉਂਦਾ ਮੇਰੇ ਉਹ ਕਹਿੰਦੇ ਮੇਰੇ ਕਿਸੇ ਕੰਮ ਨਹੀਂ ਅਤੇ ਗੁਰੂ ਨੇ ਕੀ ਕਿਰਪਾ ਆਉਣ ਤੋਂ ਪਹਿਲਾਂ ਧਰਤੀ 'ਤੇ ਰੋਡ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਬਾਦਸ਼ਾਹ ਦੇਖ ਕੇ ਕਹਿੰਦਾ ਵੀ ਫਕੀਰ ਤਾਂ ਅਕਲ ਵਾਲਾ ਲੱਗਦਾ ਸੀ ਪਰ ਕੰਮ ਅਕਲ ਵਾਲਾ ਹੈ ਨਹੀਂ ਰੋਡ ਇਕੱਠੇ ਕਰ ਰਿਹਾ ਇਹ ਤਾਂ ਮਸਤਾਨਿਆਂ ਵਾਲੀ ਗੱਲ ਹੈ ਕਿਸ ਤਰ੍ਹਾਂ ਰੋਡ ਕਿਉਂ ਇਕੱਠੇ ਕਰਦਾ ਬਾਦਸ਼ਾਹ ਖੜ੍ਹੇ ਮਹਾਰਾਜ ਚੁਣਦੇ ਰਹੇ ਰੋਡ ਇਕੱਠੇ ਕਰ ਕਰਕੇ ਇੱਕ ਥਾਂ ਗਿਰਦੀ ਇਹ ਬਾਦਸ਼ਾਹ ਕਹਿੰਦਾ ਫਕੀਰ ਇਹ ਕੀ ਕਰ ਰਹੇ ਹੋ ਕਹਿੰਦੇ ਜੋ ਦੇਖ ਰਹੇ ਉਹੀ ਕਰ ਰਹੇ ਹੋ ਅੱਖਾਂ ਤੇਰੇ ਕੋਲ ਜੋ ਮੈਂ ਕਰ ਰਿਹਾ ਉਹ ਸਾਰਾ ਕੁਛ ਭਾਈ ਬੰਦ ਕਰਕੇ ਆਇਆ ਕਰੋ ਇਹ ਨਹੀਂ ਟਿਕਣ ਦਿੰਦਾ ਇੱਥੇ ਕਥਾ ਦੇ ਵਿੱਚ ਵੀ ਨਹੀਂ ਟਿਕਣ ਦਿੰਦਾ ਇਹ ਐਸਾ ਹੈ ਜਿਹੜਾ ਪ੍ਰਚਾਰ ਆਪਣੇ ਅਤੇ ਕਹਿਣ ਲੱਗੇ ਜੀ ਇਹ ਕਾਹਦੇ ਵਾਸਤੇ ਇਕੱਠੇ ਕਰਦੇ ਹੋ ਜੇ ਤੁਹਾਨੂੰ ਲੋੜ ਹੀ ਹੈ ਮੈਂ ਨੌਕਰ ਨੂੰ ਕਹਿ ਕੇ ਇਕੱਠੇ ਕਰਾ ਦਿਆਂਗਾ ਨਹੀਂ ਨਹੀਂ ਬਾਦਸ਼ਾਹ ਜਿੰਨੇ ਕੁ ਚਾਹੀਦੇ ਸੀ ਬਸ ਹੋ ਗਏ ਇਕੱਠੇ ਬਸ ਮੇਰਾ ਠੀਕ ਹੈ ਇਹ ਕਾਹਦੇ ਵਾਸਤੇ ਇਕੱਠੇ ਕੀਤੇ ਹੈ ਕਹਿੰਦੇ ਜੀ ਥੋੜ੍ਹੇ ਸਮੇਂ ਨੂੰ ਮੈਂ ਸਰੀਰ ਤਿਆਗ ਦੇਣਾ ਉਸ ਵੇਲੇ ਮੈਂ ਇਹਨਾਂ ਰੋੜਾਂ ਨੂੰ ਪ੍ਰਲੋਕ ਵਿੱਚ ਨਾਲ ਲੈ ਕੇ ਜਾਣਾ ਮੇਰਾ ਸੁਭਾਅ ਬਣਿਆ ਰੋੜਾਂ ਦੀ ਗੁਰਕਰੀ ਵਿਛਾਈ ਮੈਂ ਰੋੜਾਂ ਦੀ ਵਿਛਾਈ ਕਰਕੇ ਉਹਦੇ ਉੱਤੇ ਰੋੜਾਂ ਦੀ ਵਿਛਾਈ ਪਹਿਲੀ ਤਾਂ ਗੱਲ ਰੋੜਾਂ ਦੀ ਵਿਛਾਈ ਵਾਲੀ ਗੱਲ ਅਕਲ 'ਚ ਨਹੀਂ ਆਈ ਦੂਸਰੀ ਫਿਰ ਕਹਿੰਦਾ ਪ੍ਰਲੋਕ ਨੂੰ ਰੋੜ ਜਾਣਗੇ ਫਕੀਰ ਤੈਨੂੰ ਕੌਣ ਕਹਿੰਦਾ ਵੀ ਪ੍ਰਲੋਕ ਨੂੰ ਤਾਂ ਸਰੀਰ ਵੀ ਨਹੀਂ ਜਾਂਦਾ ਰੋੜ ਕਿੱਥੇ ਜਾਣਗੇ ਕਹਿੰਦੇ ਜਾਣਗੇ ਬਾਦਸ਼ਾਹ ਕਿਉਂ ਨਹੀਂ ਜਾਣਗੇ ਇਸੇ ਕਰਕੇ ਤੇਰੇ ਕੋਲ ਆਇਆ ਅੱਗੇ ਲਿਜਾਣ ਦਾ ਤਰੀਕਾ ਦੁਨੀਆਂ ਦੇ ਕਿਸੇ ਬੰਦੇ ਕੋਲ ਨੂੰ ਕਰੂ ਬਾਦਸ਼ਾਹ ਦੇ ਕੋਲ ਹੈ ਮੈਂ ਪੁੱਛਣ ਆਇਆ ਜਿਹੜੇ ਤਰੀਕੇ ਨਾਲ ਤੇਰੇ ਰੋੜ ਜਾਣਗੇ ਮੈਂ ਤਾਂ ਬਲਕਿ ਇਕੱਠੇ ਕਰਕੇ ਤੈਨੂੰ ਫੜਾ ਦੇਣੇ ਨੇ ਕਿਉਂਕਿ ਤੇਰੇ ਕੋਲ ਤਰੀਕਾ ਹੈ ਅੱਗੇ ਪਹੁੰਚਾਉਣ ਦਾ ਇਸ ਕਰਕੇ ਮੇਰੇ ਰੋੜ ਵੀ ਪਹੁੰਚਾ ਦੇ ਮੈਂ ਕਿਸ ਤਰ੍ਹਾਂ ਪਹੁੰਚਾਊਂਗਾ ਕਹਿੰਦੇ ਜਿਵੇਂ 40 ਗੰਜ ਪਹੁੰਚਾਏਗਾ ਉੱਥੇ ਵਿੱਚ ਰੋੜ ਵੀ ਲੈ ਜੀ ਮੁੱਠੀ ਕੁ ਮੇਰੇ ਬਾਤ ਸਮਝ ਪਿਆ ਜੀ ਚੋਟ ਐਨ ਗਰਮ ਲੋਹੇ 'ਤੇ ਸੱਟ ਮਾਰ ਦਿੱਤੀ ਮਹਾਰਾਜ ਨੇ ਕਹਿੰਦਾ ਓਹੋ ਅੱਜ ਸਮਝ ਆਈ ਕਿ ਪ੍ਰਲੋਕ ਨੂੰ ਤਾਂ ਫੁੱਟੀ ਕੌਡੀ ਨਹੀਂ ਜਾਂਦੀ ਬਸ ਗੁਰੂ ਨਾਨਕ ਦੇ ਚਰਨ ਫੜ ਲਏ ਕਹਿੰਦੇ ਮਰ ਕਿਰਪਾ ਕਰ ਦਿਓ ਗੁਨਾਹ ਮਾਫ਼ ਕਰ ਦਿਓ ਸਮਝ ਆ ਗਈ ਕਿ ਨਾਲ ਕੁਛ ਹੈ ਫਿਰ ਹੁਣ ਦੱਸੋ ਇਹਨੂੰ ਜ਼ਹਿਰ ਨੂੰ ਜਿਹੜੀ ਇਕੱਠੀ ਕਰ ਬੈਠਣਾ ਸਾਰੀ ਜ਼ਿੰਦਗੀ ਕਰਾਂ ਕੀ ਕਹਿੰਦੇ ਵੰਡ ਦੇ ਗਰੀਬਾਂ ਨੂੰ ਜਿਹਨਾਂ ਦੇ ਘਰੋਂ ਲੈ ਕੇ ਸਭ ਨਿਬੇੜ ਦੇ ਕਮੇ ਤੀ ਮਹਾਰਾਜ ਕਹਿੰਦੇ ਉਹ ਕਹਿੰਦੇ ਜੀ ਫਿਰ ਮੇਰੇ ਗੁਨਾਹ ਕਹਿੰਦੇ ਅੱਜ ਤੋਂ ਤੇਰੇ ਸਾਰੇ ਗੁਨਾਹ ਮਾਫ਼ ਕੀਤੇ ਪਰ ਅੱਗੇ ਨੂੰ ਕੋਈ ਗੁਨਾਹ ਨਾ ਕਰੀ ਸੈਂਕੜੇ ਥਾਵਾਂ 'ਤੇ ਇਹੀ ਗੱਲ ਕੀਤੀ ਤੇਰੇ ਪਿਛਲੇ ਬਖਸ਼ ਦਿੱਤੇ ਸਤ ਕਰੇ ਜਾਂਦੇ ਨਾ ਉਸ ਅਮੀਰ ਦੇ ਘਰ ਵਾਲੀ ਸ਼ਾਹੂਕਾਰ ਦੀ ਜਿਹਨੇ ਬੜੇ ਬੜੇ ਪਾਪ ਕੀਤੇ ਸ਼ਾਹੂਕਾਰ ਰੋਂਦਾ ਸੀ ਜਦੋਂ ਉਹਨੇ ਰੋ ਕੇ ਕਿਹਾ ਮਹਾਰਾਜ ਕਹਿੰਦੇ ਬੀਬਾ ਪਿਛਲੇ ਸਾਰੇ ਮਾਫ਼ ਤੇਰੇ ਪਰ ਅੱਗੇ ਨੂੰ ਕੋਈ ਨਾ ਹਰੇਕ ਥਾਂ 'ਤੇ ਕਹਿੰਦੇ ਸੀ ਇਹ ਸੁਭਾਅ ਹੈ ਮਹਾਰਾਜ ਦਾ ਆਸ ਹੈ ਕਿ ਜਿਵੇਂ ਬਾਕੀ ਦਿਆਂ ਦੇ ਤੂੰ ਮਾਫ਼ ਕਰਦਾ ਰਿਹਾ ਗੁਰੂ ਨਾਨਕ, ਸਾਡੇ ਵੀ ਮਾਫ਼ ਕਰੇਗਾ, ਕਿਉਂਕਿ ਤੇਰਾ ਇਹ ਸੁਭਾਅ ਹੈ ਤੇ ਹਮਰਾ ਸੁਭਾਅ ਸਦਾ ਸਦਾ ਭੁੱਲਣ, ਸਾਡਾ ਭੁੱਲਣ ਵਾਲਾ ਸੁਭਾਅ ਹੈ, ਤੂੰ ਸਦਾ ਸਦਾ ਬਖਸ਼ਣ ਹੈ। ਇਸ ਕਰਕੇ ਸੱਚੇ ਪਾਤਸ਼ਾਹ ਹੱਥ ਕਿਰਪਾ ਕਰਕੇ, ਕਿਰਪਾ ਰੂਪੀ ਹੱਥ ਦੇ ਕਰਕੇ ਆਪਣੇ ਸਦਾ ਤੂੰ ਰੱਖ ਲਿਆ, ਸਦਾ ਸਦਾ ਹਮੇਸ਼ਾ ਹਮੇਸ਼ਾ ਜਗਿਆਸੂ ਬ੍ਰਹਮਾਨੰਦ ਦਾ, ਆਤਮਾ ਦਾ ਆਨੰਦ ਜਿਹੜਾ ਆ ਰਿਹਾ ਉਹ ਮਾਣਨਾ ਮਾਨਣਾ ਨਾ ਹੰਡਾਉਣ ਦਾ ਹੁੰਦਾ। ਇਹ ਆਨੰਦ ਜਿਹੜਾ ਪ੍ਰਾਪਤ ਹੋਇਆ, ਮਹਾਰਾਜ ਕਹਿੰਦੇ ਜਗਾਸੂਆ ਹੁਣ ਤੂੰ ਮੈਨੂੰ ਹੰਡਾਉਂਦਾ ਰਿਹਾ, ਤੇਰੇ ਤੇ ਕਿਰਪਾ ਹੋ ਗਏ।
ਸੱਚ ਸਾਹਿਬ ਸਦ ਮਿਹਰਬਾਨ,
ਤੇ ਮਾਇਆ ਵਿਰਤੀ ਦੁਆਰਾ ਉਹਨੂੰ ਸਾਹਿਬ ਕਹਿੰਦੇ, ਸਾਚਾ ਸਾਹਿਬ ਸੱਚ ਨਾਏ, ਸੋ ਪਾਤਸ਼ਾਹ ਸਾਹ ਪਾਤਸ਼ਾਹ ਹੈ, ਸਾਹਿਬ ਹੈ, ਮਾਲਕ ਹੈ, ਪਾਤਸ਼ਾਹ ਹੈ, ਸਿਰ ਸਾਹਾਂ ਪਾਤਸ਼ਾਹ ਹੈ, ਸਾਚਾ ਸਾਹਿਬ ਮਿਹਰਬਾਨ, ਸਾਹਿਬ ਮਿਹਰਬਾਨ, ਸਾਹਿਬ ਮੇਰਾ ਮਿਹਰਬਾਨ, ਜੀ ਸਗਲ ਕੋ ਦੇ ਦਾਨ, ਤੂੰ ਕਾਹੇ ਡੋਲਹਿ ਪ੍ਰਾਣੀਆਂ, ਤੁਧ ਰੱਖੇਗਾ ਸਿਰਜਣਹਾਰ। ਤੂੰ ਕਿਉਂ ਡੋਲਦਾ, ਤੇਰਾ ਕੋਈ ਮਾਲਕ ਹੈ, ਕਹੋ ਕਬੀਰ ਅੱਖਰ ਦੋਏ ਭਾਕ, ਹੋਏਗਾ ਖਸਮ ਤਾਂ ਲਏਗਾ ਰਾਖ। ਤੋ ਇਸ ਕਰਕੇ ਸਾਚਾ ਸਾਹਿਬ ਸਦ ਹਮੇਸ਼ਾ ਹੀ ਮਿਹਰਬਾਨੀ ਕੀ ਇਹ ਕਿਰਪਾ ਕਰਨ ਵਾਲਾ ਹੈ।
ਬੰਦ ਪਾਇਆ ਮੇਰਾ ਸਤਿਗੁਰ ਪੂਰੇ,
ਤੇ ਬੰਦ ਨਾਮ ਬੰਨਣ ਦਾ ਹੈ, ਰੁਕਾਵਟ ਦਾ ਹੈ, ਤੇ ਸਾਡਾ ਜਿਹੜਾ ਮਨ ਹੈ ਉਹ ਤ੍ਰਿਸ਼ਨਾ ਦੀਆਂ ਲਹਿਰਾਂ ਦੇ ਵਿੱਚ, ਤੇ ਜਿਵੇਂ ਦਰਿਆ ਚ ਲਹਿਰਾਂ ਚੱਲਦੀਆਂ ਹਨ, ਤ੍ਰਿਸ਼ਨਾ ਦੀਆਂ ਲਹਿਰਾਂ ਚੱਲ ਰਹੀਆਂ ਹਨ, ਦਰਿਆ ਦੇ ਪਾਣੀ ਦੀ ਤਰ੍ਹਾਂ ਬੇਵੱਸ ਹੋਇਆ ਮਨ ਸੰਕਲਪ ਕਰ ਰਿਹਾ, ਰੁਕਦਾ ਨਹੀਂ। ਜਿਵੇਂ ਦਰਿਆਵਾਂ ਨੂੰ ਬਸਤੀਆਂ ਤੋਂ ਬੰਨਾ ਲਾ ਦੀਦਾ ਨਾ ਵੀ ਦਰਿਆ ਉਛਲ ਕੇ ਇੱਧਰ ਨੂੰ ਨਾ ਆਵੇ, ਤਾਂ ਮੇਰੇ ਸਤਿਗੁਰੂ ਨੇ ਮੇਰੇ ਮਨ ਨੂੰ ਇੱਕ ਬੰਨਾ ਲਾ ਦਿੱਤਾ। ਉਹ ਬੰਨਾ ਕਾਹਦਾ ਸੀ, ਜਿੱਥੇ ਤ੍ਰਿਸ਼ਨਾ ਇੱਕ ਦਰਿਆ ਬਣ ਕੇ ਮੇਰੇ ਅੰਦਰ ਵਹਿ ਰਹੀ ਸੀ, ਦਰਿਆ ਬਣ ਕੇ ਕੋਟ ਜੋ ਰਹੇ, ਲੱਖ ਕਰੋੜ ਰਹੇ, ਮਨ ਨਹੀਂ ਹੋ ਰਹੇ, ਮਨ ਨੂੰ ਹੋੜਾ ਨਹੀਂ ਸੀ, ਬੰਦ ਨਹੀਂ ਸੀ, ਤੇ ਮੇਰੇ ਸਤਿਗੁਰੂ ਨੇ ਹੁਣ ਇੱਕ ਬੰਨਾ ਦੇ ਦਿੱਤਾ। ਉਸ ਬੰਨੇ ਦਾ ਨਾਮ ਕੀ ਹੈ, ਸੰਤੋਖ, ਸੰਤੋਖ ਰੂਪੀ ਬੰਨਾ ਦੇ ਦਿੱਤਾ। ਬਿਨ ਸੰਤੋਖ ਨਹੀਂ ਕੋ ਰਾਜੈ, ਅੱਜ ਤੱਕ ਸੰਤੋਖ ਤੇ ਬਿਨਾਂ ਰਜਿਆ ਕੋਈ ਨਹੀਂ ਦੁਨੀਆਂ ਦੇ, ਜਿੱਦਣ ਰਜਿਆ ਸੰਤੋਖ ਦੇ ਰਜਿਆ। ਸੰਸਾਰ ਦਾ ਇੱਕ ਇਹ ਖਿਆਲ ਜਿਹੜਾ ਹੈ ਕਿ ਜੇ ਮੇਰੇ ਕੋਲ ਲੱਖ ਡਾਲਰ ਬਚ ਜਾਏ ਬਸ ਕਾਫੀ ਹੈ, ਪਹਿਲਾਂ ਕਹਿੰਦਾ ਜਦੋਂ ਇਹਦੇ ਕੋਲ ਸੈਂਕੜੇ ਹੁੰਦੇ ਨੇ, ਹਜ਼ਾਰ ਹੋ ਜਾਏ ਕਾਫੀ ਹੈ, ਲੱਖ ਹੋ ਜਾਵੇ ਆਮਦਨ, ਨਹੀਂ ਫਿਰ ਕਹਿੰਦਾ 10 ਲੱਖ ਹੋ ਜਾਵੇ, 10 ਲੱਖ ਹੋ ਜਾਵੇ ਕਹਿੰਦਾ ਕਰੋੜ ਹੋ ਜਾਵੇ। ਜੇ ਐਸਾ ਨਾ ਹੁੰਦਾ ਤਾਂ ਖਾਸ ਕਰਕੇ ਆਪਣੇ ਹਿੰਦੁਸਤਾਨ ਦੇ ਜਿਹੜੇ ਲੀਡਰ ਨੇ ਜਿਨ੍ਹਾਂ ਨੇ ਸਾਡੇ ਦੇਸ਼ ਨੂੰ ਕੰਗਾਲ ਕਰ ਦਿੱਤਾ ਹੈ, ਇਹ ਲੀਡਰਾਂ ਦੀ ਮਿਹਰਬਾਨੀ ਨਾਲ ਹੋਇਆ, ਤੁਹਾਡੇ ਕੋਲ ਸਭ ਕੁਛ ਹੈ। ਮੇਰਾ ਖਿਆਲ ਹੈ ਜੇ ਇਹੋ ਜਿਹੀਆਂ ਸਰਕਾਰਾਂ ਜਿਹੜੀਆਂ ਇੱਥੇ ਤੁਹਾਨੂੰ ਮਿਲੀਆਂ ਨਾ, ਕਿਤੇ ਇਹ ਉੱਥੇ ਬਣ ਜਾਂਦੀਆਂ ਅਤੇ ਇੱਧਰ ਵਾਲੇ ਲੋਕ ਉੱਧਰ ਨੂੰ ਜਾਇਆ ਕਰਦੇ, ਤੁਸੀਂ ਕਦੇ ਨਹੀਂ ਸੀ ਆਉਂਦੇ ਇੱਧਰ, ਉਹ ਇਹੋ ਜਿਹਾ ਵਾਤਾਵਰਨ ਮਿਲਦਾ ਕਿਤੇ ਜਾਇਆ ਜੋ ਉੱਥੇ, ਪਰ ਸਰਕਾਰਾਂ ਨਹੀਂ ਮਿਲਦੀਆਂ, ਲੀਡਰ ਨਹੀਂ ਮਿਲਦੇ। ਇੱਥੇ ਤਾਂ ਇੰਨੇ ਇਮਾਨਦਾਰ ਲੀਡਰ, ਗਲਤੀ ਨਾ ਵੀ ਹੋਵੇ ਕਿਤੇ ਲੋਕਾਂ 'ਚ ਰੌਲਾ ਪੈ ਜਾਵੇ, ਗਲਤੀ ਕੀਤੀ ਉਹ ਕਹਿੰਦੇ ਜੀ ਮੇਰਾ ਅਸਤੀਫਾ ਲੈ ਲਓ, ਮੈਂ ਨਹੀਂ ਹੁਣ ਲੈਣਾ ਹੈ। ਅਤੇ ਉੱਥੇ ਤਾਂ ਜਿਵੇਂ ਸਰੇਸ ਲਾ ਕੇ ਲੱਕੜ ਜੋੜੀ ਹੁੰਦੀ ਹੈ, ਉਹ ਤਾਂ ਚਿੰਬੜ ਜਾਂਦੇ ਨੇ ਕੁਰਸੀ ਨੂੰ ਕਿ ਮਰ ਜਾਊਂ, ਪਰ ਕੁਰਸੀ ਨਹੀਂ ਛੱਡਣੀ, ਕਿਉਂ, ਬੰਦ ਨਹੀਂ ਹੈ, ਸੰਤੋਖ ਨਹੀਂ। ਕਿੰਨਾ ਕੁ ਲੁੱਟਣਾ ਕਿਸੇ ਲੀਡਰ ਨੇ, ਕੋਈ ਹਿਸਾਬ ਕਿਤਾਬ ਨਹੀਂ। ਇਸ ਕਰਕੇ ਜਦੋਂ ਬੰਦ ਪੈ ਗਿਆ, ਧਰਮ ਸ਼ਾਸਤਰ ਵਿੱਚ ਇਹ ਲਿਖਿਆ ਹੋਇਆ, ਕੋਲ ਜਾ ਕੇ ਦੱਸੋਗੇ ਜੀ, ਮੇਰਾ ਖਿਆਲ ਹੈ ਥੋੜ੍ਹਾ ਜਿਹਾ ਇਹ ਇੱਕ ਬੰਦੇ ਨੂੰ ਮੇਰਾ ਖਿਆਲ ਹੈ ਤੁਹਾਨੂੰ ਡਿਊਟੀ ਕਰਨੀ ਪਊਗੀ, इस तरह के जिहड़ा भाई
शीशे ते एक निक्की जी रोड़ी मार दिओ ते रेड़ आ जांदी है। कथा दा रस जिहड़े लै रहे न उन्हां दा पाप उहनूं लगदा जिहड़ा बोलदा, इह वी ध्यान रखो घाटे वाला सौदा उहदे वास्ते है जिहड़े तुसीं आराम नाल बैठे सुणदे हो तुहाडे वास्ते। इस पाप ते बचण वास्ते मैं हाथ जोड़ के अपनियां मातावां नूं भाइयां नूं बेनती करदा, आए तां पाप लाउण वास्ते किते इत्थे इकट्ठे करके ना लै जाइओ, इहदे नालों तां ना आउणा चंगा है, बोलना नहीं है इत्थे, बिल्कुल बोलोगे बहुत घाटे च रहोगे। ते इस करके भार तां पहले ही नहीं चुक हो रहा, ते एडा बड़ा भार तां बिल्कुल ही नहीं चुक होना। ते सतगुरु महाराज साहब जी ने संतोख नूं शास्त्रां च कहा है, सम संतोख ना और सुख तप ना खेवा संग जान, ब्रह्म ज्ञान समदान ने धर्म ना दया समान। ये चीजां लिखिया, संतोख वर्गा कोई भी सुख नहीं है, सब तो बड़ा सुख है बंद पा दिता। उजैन दा राजा लम्मी उम्र भोग के राज त्याग दे जंगल विच गया, चक्रवर्ती राजा सी जिहड़े अधीन राजे सी छोटे छोटे हजारां राजे सी जिहड़े, उन्हां चों एक दिन तीन राजे इकट्ठे होके कहण लगे भी चलो किसे वेले साडा शहनशाह सी, असी शहानी भरदे सी, अज कहिंदे ने पिंडे नूं सुआह मली बैठा, कन्नां च मुंदरियां पा लईआं, गोरखनाथ दा चेला बन गया, जड़ावां रख लईआं, ते जंगल दा घाह फूस पत्ते खा के गुजारा करदा, फल फुल चलिए से दर्शन करिए। तीन राजे आए, इहदा नाम सी परथरी, बड़ा विद्वान सी, इन्हें बैराग सत्तक नाम का ग्रंथ है जिहड़ा बड़ा लाभदायक है, 100 श्लोक बैराग दा है। ते उह जदों राजे आए कहिंदे जी दसो मेरे कोल वक्त नहीं है, जल्दी गल करो ते जाओ, क्योंकि मैं तां अपनी जिंदगी नूं बर्बाद होण तों जंगल विच बैठा कि हर श्वास मैं उहदा भजन करां। किवें आए हो तुसीं? कहण लगे राजन एक गल पुछण आया भी एडा वड्डा राज ते कोल इह जिहड़ी कंगाली लई बैठा हुण सिर दे उत्ते छत लगाउण वास्ते भी कोई नहीं, जंगल बैठा कोई मकान नहीं, गर्मी सर्दी किन्ना औखा हुंदा, वस्त्र तेरे कोल कोई नहीं, कंगाल हो गया, ये कंगाली चों की लब्भा? ते फिर गुस्से विच बोलिया, कहिंदा मौन धरो, झड़किया उहनूं कहिंदा चुप कर जाओ, निज गौन को मौन परो, निज भौन को गौन करो, जानी चुप कर जाओ ते अपने घरां नूं चले जाओ। मौन परो निज गौन को, मौन धरो निज भौन को गौन करो, भूपाल धरती दे पाल करन वाले हो, जांदे जांदे कंगाली दा अर्थ सुन लो की हुंदा, मैं शहनशाह तुसी कंगाल हो, किसे दिन मैं बड़ा कंगाल सी थोड़े नालों, पर अज जेड़ा तन मेरे कोल थोड़े कोल नहीं, तृष्णा चित विशाल जह वही परम कंगाल, जिहदे हिरदे च तृष्णा है वह बड़ा कंगाल, मैनू तृष्णा कोई नहीं पदार्था की, मैं राजा, जिहड़ा रज गया वह राजा, जिहड़ा भुख है पदार्था की वह भुख है, राजे भी भिखारी न, संसार भिखारियां दा जगत भिखारी फिरत है। तो इस करके बंद पाया बनना पा दिता है। तो सतगुरु महाराज साहब जी कहते हैं, पंक्ति दुबारे बोले जी, हाँ बंद पाया मेरे सतगुरु पूरे पूरे सतगुरु ने संतोख का बन्ना पा दिता है, जिदे नाल मेरे मन नूं बन्न दिता है, दरिया की तरह जिहड़ा रोड़दा ही रही जा रहा सी हुण मन नूं बन्ना पै गया, शब्द का बन्ना पा दिता, मन लोचे गुरैयां गुर शब्दी, ये मन होड़ा लग गया है, रोक पै गई है, ते हुण शब्द दे नाल मन काबू आउंदा है।
ओए सर्ब कल्याण,
हर प्रकार करके कल्याण नाम सुख दा है, खुशी दा है, आनंद दा है, ते हुण सुख हो गया। ते सुख जदों आत्मक सुख मिल गया, जदों मानसिक सुख मिल गया, सब तो बड़ा सुख है। शरीर नूं सुख है, मन नूं दुख है, शरीर दा सुख फुटी गोडी कम नहीं करदा, मन तां तड़फदा जिवें पटदा दाणा पुजदा हुंदा। इस करके अंतर चिंता नैणी सुखी, नेत्रां नूं देखण नूं सुख है, कहदा सुख है। सो इस करके ਬੰਧ ਪਾਇਆ ਮੇਰੇ ਸਤਿਗੁਰ ਪੂਰੇ ਹੋਈ ਸਰਬ ਕਲਿਆਣ ਹਰ ਪ੍ਰਕਾਰ ਕਰਕੇ ਕਲਿਆਣ ਸੁੱਖ ਆਨੰਦ ਪ੍ਰਾਪਤ ਹੋਇਆ। ਡਾਕਟਰ ਭਾਈ ਵੀਰ ਸਿੰਘ ਜੀ ਨੇ ਇਹਦਾ ਕਲਿਆਣ ਦਾ ਅਰਥ ਸੁੱਖ ਕੀਤਾ ਹੈ। ਭਾਈ ਕਾਹਨ ਸਿੰਘ ਜੀ ਨੇ ਥੋੜ੍ਹਾ ਜਿਹਾ ਹੋਰ ਬਦਲਾ ਨਾਲ ਅਰਥ ਕੀਤਾ ਹੈ। ਵਿਦਵਾਨਾਂ ਦੇ ਆਪਣੇ ਆਪਣੇ ਉਸ ਤਰ੍ਹਾਂ ਦੇ ਖਿਆਲ ਹੈ, ਕਿਸੇ ਦੇ ਕੋਈ ਗੱਲ ਜਿਹੜੀ ਹੈ ਕਿਤੋਂ ਸ਼ਾਸਤਰ 'ਚੋਂ ਲੈ ਲਈ, ਪਰ ਭਾਈ ਵੀਰ ਸਿੰਘ ਦੀ ਤਾਂ ਕਾਟ ਹੀ ਨਹੀਂ ਹੈ ਤੇ ਇਹ ਸੰਪਰਦਾਈ ਵਿਦਵਾਨ ਹੈ, ਇਸ ਕਰਕੇ ਸੰਪਰਦਾ 'ਚ ਇਹੀ ਅਰਥ ਕਰਿਆ ਜਾਂਦਾ। ਹਾਂਜੀ ਅੱਗੇ ਚਲੋ।
ਰਹਾਉ
ਅਸਥਾਈ ਦੇ ਕੇ ਕਹਿੰਦੇ ਹਨ ਜੀ,
ਜੀਉ ਪਾਏ ਪਿੰਡ ਜਨ ਸਾਜਿਆ।
ਤੇ ਹੁਣ ਪਰਮਾਤਮਾ, ਇਹ ਮੇਰੇ ਵਾਹਿਗੁਰੂ, ਤੁਸੀਂ ਮੇਰਾ ਜਿਹੜਾ ਜੀਵ ਆਤਮਾ ਸੀ ਤੇ ਜੀਵ ਆਤਮਾ ਨੂੰ ਦੇਹ ਦੇ ਵਿੱਚ ਪਾ ਦਿੱਤਾ, ਇਹ ਕੋਈ ਸੌਖਾ ਜਿਹਾ ਕੰਮ ਤਾਂ ਹੈ ਨਹੀਂ, ਬੰਦਿਆਂ ਦੇ ਤਾਂ ਕਰਨ ਵਾਲਾ ਹੈ ਨਹੀਂ ਕਿ ਜੀਵ ਆਤਮਾ ਕਿਸੇ ਦੇਹ ਵਿੱਚ ਪਾ ਦੇਵੇ। ਕੋਈ ਡਾਕਟਰ ਹੈ, ਸਾਇੰਸਦਾਨ ਹੈ, ਕੋਈ ਹੋਰ ਹੈ, ਨਹੀਂ ਪਾ ਸਕਦਾ। ਪੰਜੇ ਤੱਤਾਂ ਨੂੰ ਜੋੜ ਕੇ ਇਹ ਚਮੜੇ ਦਾ ਮਕਾਨ ਬਣਾਉਣਾ ਤੇ ਉਹਦੇ ਵਿੱਚ ਜੀਵ ਆਤਮਾ ਨੂੰ ਪੈਣੇ, ਤਾਂ ਤੁਹਾਡੀ ਤਕਨੀਕ ਹੈ। ਘਾੜਤ ਤਿਸਕੀ ਅਪਰਪਾਰ, ਹੋਰ ਤਾਂ ਹੈ ਨਹੀਂ ਕਿਸੇ ਦੀ। ਪਿੰਡ ਨਾਮ ਸਰੀਰ ਦਾ, ਜੀਉ ਨਾਮ ਜੀਵ ਆਤਮਾ ਦਾ। ਪਿੰਡ ਸਰੀਰ ਨੂੰ ਸਾਜਿਆ ਪੈਣਾ, ਪੰਜ ਤੱਤ ਸਾਜੇ ਤੁਸੀਂ ਤੇ ਇਹਦੇ ਵਿੱਚ ਚੇਤਨ ਸੱਤਾ ਆਪਣਾ ਇੱਕ ਹਿੱਸਾ ਨਾ ਰੱਖ ਦਿੱਤਾ ਤੇ ਮਾਇਆ ਦੇ ਨਾਲ ਸਾਂਝ ਪਾ ਕੇ ਦੋਨਾਂ ਨੇ ਮਿਲ ਕੇ ਸੰਸਾਰ ਨੂੰ ਰਚਿਆ। ਬ੍ਰਹਮ ਦੀ ਸੱਤਾ ਨੂੰ ਪਾ ਕੇ ਮਾਇਆ ਸੰਸਾਰ ਰਚਦੀ ਹੈ, ਉਹਦੀ ਸੱਤਾ ਬਿਨਾਂ ਵੀ। ਪਤੀ ਦੀ ਸ਼ਕਤੀ ਤੋਂ ਬਿਨਾਂ ਪਤਨੀ ਸੰਤਾਨ ਕਦੀ ਵੀ ਨਹੀਂ ਉਤਪਾਦ ਕਰ ਸਕਦੀ। ਇਸੇ ਤਰ੍ਹਾਂ ਮਾਇਆ ਸ਼ਕਤੀਹੀਣ ਹੈ ਬ੍ਰਹਮ ਤੋਂ ਬਿਨਾਂ, ਬ੍ਰਹਮ ਦੀ ਸੱਤਾ ਤੋਂ ਬਿਨਾਂ। ਬ੍ਰਹਮ ਉਹਦਾ ਪਤੀ ਹੈ, ਏਕਾ ਮਾਈ ਜੁਗਤ ਵਿਆਹੀ, ਫਿਰ ਸੰਸਾਰ ਦੀ ਪੈਦਾ ਹੋ ਗਈ। ਤੇ ਇਸ ਕਰਕੇ ਜੀਉ ਪਾਏ ਪਿੰਡ ਜਿਨ ਸਾਜਿਆ, ਜਿਹਨੇ ਸੂਖਮ ਸ੍ਰਿਸ਼ਟੀ ਦੇ ਵਿੱਚ ਅੰਤਸ਼ਕਰਨ ਸਾਜਿਆ, ਅਸਥੂਲ ਸ੍ਰਿਸ਼ਟੀ ਦੇ ਵਿੱਚ ਪਿੰਡ ਸਰੀਰ ਸਾਜਿਆ ਬਣਾਉਣਾ ਕੀਤਾ। ਜੀਉ ਪਾਏ ਪਿੰਡ ਜਿਨ ਸਾਜਿਆ, ਪਰ ਇਕੱਲਾ ਸਾਜਿਆ ਹੀ ਨਹੀਂ, ਇਹਦੀ ਹੋਰ ਵੀ ਜ਼ਿੰਮੇਦਾਰੀ ਨਿਭਾਈ ਹੈ।
ਦਿੱਤਾ ਪਹਿਨਣ ਖਾਣ,
ਪਹਿਨਣ ਵਾਸਤੇ ਵਸਤਰ ਦਿੱਤੇ, ਖਾਣ ਵਾਸਤੇ ਪਦਾਰਥ ਦਿੱਤਾ, ਇਹ ਉਸੇ ਨੇ ਦਿੱਤੇ ਹੋਏ ਨੇ ਸਾਰੇ। ਪਰਮਾਤਮਾ ਨੂੰ ਚੇਤੇ ਕਰਨ ਦਾ ਇੱਕ ਬਹੁਤ ਸੌਖਾ ਤਰੀਕਾ ਹੈ ਤੇ ਜਿਸ ਵੇਲੇ ਵਸਤਰ ਪਹਿਨਣ ਲੱਗੋ ਤਾਂ ਤੁਹਾਡੇ ਯਾਦ ਆ ਜਾਵੇ ਗੁਰੂ ਅਰਜਨ ਦੇਵ ਜੀ ਨੇ ਕਿਹਾ ਸੀ ਵੀ ਵਸਤਰ ਪਰਮਾਤਮਾ ਦੇ ਦਿੱਤੇ ਹੋਏ। ਇਹ ਵੀ ਤਾਂ ਤਰੀਕਾ ਹੈ ਕਿ ਰੱਬ ਨੂੰ ਚੇਤੇ ਕਰਨ ਦਾ। ਵਾ ਤੂੰ ਮੈਨੂੰ ਵਸਤਰ ਦਿੱਤਾ ਹੈ ਤਨ ਢੱਕਣ ਵਾਸਤੇ। ਬਹੁਤ ਲੋਕ ਐਸੇ ਨੇ ਜਿਨ੍ਹਾਂ ਕੋਲ ਵਸਤਰ ਨਹੀਂ ਹੈ, ਮੇਰੇ ਤੇ ਕਿਰਪਾ ਤੇਰੀ। ਜਦੋਂ ਖਾਣਾ ਸਾਹਮਣੇ ਆ ਜਾਵੇ, ਬਿਨਾਂ ਚੇਤੇ ਕਰੇ ਖਾਣਾ ਨਹੀਂ ਖਾਣਾ ਚਾਹੀਦਾ, ਉਹ ਖਾਣਾ ਹਰਾਮ ਹੋ ਜਾਂਦਾ ਜਿਹੜਾ ਰੱਬ ਨੂੰ ਚੇਤੇ ਤੋਂ ਬਿਨਾਂ ਖਾ ਲਏ। ਪਰਮਾਤਮਾ ਦਾ ਚਿੰਤਨ ਕਰਕੇ ਦਾਤਾ ਤੂੰ ਦਿੱਤਾ ਖਾਣ ਨੂੰ। ਬਹੁਤ ਲੋਕ ਐਸੇ ਜਿਹੜੇ ਭੁੱਖੇ ਸੌਂ ਜਾਂਦੇ, ਖਾਣਾ ਮਿਲਦਾ ਨਹੀਂ। ਦਿੱਤਾ ਪਹਿਨਣ ਖਾਣ, ਪਹਿਨਣ ਵਾਸਤੇ ਵਸਤਰ ਦਿੱਤਾ, ਖਾਣ ਵਾਸਤੇ ਤੂੰ ਪਦਾਰਥ ਦਿੱਤਾ, ਤੇ ਅਥਵਾ ਖਾਣ ਵਾਸਤੇ ਤੂੰ ਆਪਣਾ ਨਾਮ ਦਾ ਸਰਵਣ ਕਰਨਾ ਦਿੱਤਾ, ਇਹ ਖਾਣ ਦੇ ਮੁਤਾਬਕ ਸਮਝਣਾ, ਤੇ ਪਹਿਨਣ ਤੋਂ ਭਾਵ ਮੰਨਣਾ, ਸਰਵਣ ਕਰਨਾ ਤੇ ਮੰਨਣ ਕਰਨਾ, ਇਹ ਪਹਿਨਣਾ ਹੈ। ਤੂੰ ਆਪਣੀ ਸਿਕਸ਼ਾ ਦਿੱਤੀ ਔਰ ਤੂੰ ਆਪਣੀ ਸਿਕਸ਼ਾ ਮੰਨਣ ਵਾਸਤੇ ਉਹੋ ਜਿਹਾ ਮਾਦਾ ਦਿੱਤਾ, ਇਹਨੂੰ ਖਾਣ ਤੇ ਪਹਿਨਣ ਅੰਤਰੀ ਅਰਥ ਵਿੱਚ ਜਾਣਨਾ ਜੇ।
ਆਪਣੇ ਦਾਸ ਕੇ ਆਪ ਪੈਜ ਰਾਖੇ,
ਫਿਰ ਜਿਹੜੇ ਤੁਹਾਡੇ ਬਣ ਜਾਂਦੇ ਨਾ ਉਹਨਾਂ ਦੀ ਪੈਜ ਕੀ ਇੱਜ਼ਤ, ਹਮੇਸ਼ਾ ਉਹਦਾ ਰਾਖਾ ਬਣ ਕੇ ਜਿਵੇਂ ਰੱਖਿਆ ਕਰਨ ਵਾਲਾ, ਪਹਿਰੇਦਾਰੀ ਕਰਨ ਵਾਲਾ, ਆਪਣਿਆਂ ਦਾਸਾਂ ਦੀ ਕਿਵੇਂ ਪੈਜ ਰੱਖਦਾ, ਬੜੀ ਇੱਕ ਲੰਮੀ ਕਹਾਣੀ ਹੈ। ਜੁਗਾਂ ਜੁਗਾਂਤਰਾਂ ਵਿੱਚ ਤੇਰਾ ਇਹ ਸਵਾਹ ਚੱਲਿਆ ਹੈ, ਜਿਹਨੇ ਵੀ ਜਦੋਂ ਪੁਕਾਰਿਆ ਤੂੰ ਉਸੇ ਵੇਲੇ ਉਹਦੀ ਮਦਦ 'ਤੇ ਆ ਗਿਆ। ਪੈਜ ਰੱਖਦਾ ਹਰ ਯੁੱਗ ਯੁੱਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਅਤੇ ਦਰੋਪਦਾ ਇਹੀ ਗੱਲ ਕਹਿੰਦੀ ਹੈ, ਦੁਆਪਰ ਦੇ ਅਵਤਾਰ ਭਗਵਾਨ ਕ੍ਰਿਸ਼ਨ ਜੀ ਪੁੱਛਦੇ ਨੇ, ਘਰ ਆਈ ਠਾਕਰ ਮਿਲੇ, ਸਵਾਹ ਸੀ ਅਤੇ ਥੋੜ੍ਹਾ ਜਿਹਾ ਹਾਸ ਰਸ ਦੇ ਵਿੱਚ ਗੱਲ ਕਰਨ ਦਾ ਕ੍ਰਿਸ਼ਨ ਜੀ ਦਾ, ਰਾਮ ਜੀ ਦਾ ਸੁਭਾਅ ਸੀ ਬੈਰਾਗ ਵਿੱਚ ਗੱਲ ਕਰਨ ਦਾ, ਅਵਤਾਰ ਦੋਨੇ ਭਗਵਾਨ ਜੀ ਦੇ, ਵਿਸ਼ਨੂੰ ਜੀ ਦੇ ਨੇ। ਕਹਿਣ ਲੱਗੇ ਘਰ ਆਏ ਠਾਕਰ ਮਿਲੇ, ਭਾਈ ਗੁਰਦਾਸ ਕਹਿੰਦੇ ਠਾਕਰ ਜੀ ਭਗਵਾਨ ਜੀ ਮਿਲੇ, ਆਪਣੀ ਸਖੀ ਭੈਣ ਤੋਂ ਵੱਧ ਰਿਸ਼ਤਾ ਰੱਖਿਆ ਸੀ ਦਰੋਪਦੀ ਦੇ ਨਾਲ, ਭੈਣ ਕਹਿੰਦੇ ਸੀ, ਕਹਿੰਦੇ ਭੈਣਾ ਦਰੋਪਦੀ ਤੂੰ ਮੈਨੂੰ ਯਾਦ ਕੀਤਾ ਸੀ ਨਾ, ਤੇ ਦੱਸ ਫਿਰ ਪੈਜ ਰਹੀ ਰਹਿ ਗਈ ਜੇ ਤੇਰੀ, ਤੂੰ ਮੈਨੂੰ ਚੇਤੇ ਕੀਤਾ ਸੀ, ਪੈਜ ਰਹੀ ਬੋਲੇ ਸ਼ਰਮਾਂਦੇ, ਨਹੀਂ ਤਾਂ ਬਸਤਰ ਲਾ ਦੇਣੇ ਸੀ ਦੁਰਯੋਧਨ ਦੁਸ਼ਾਸਨੇ। ਤੇ ਅੱਗੋਂ ਦਰੋਪਦੀ ਕਹਿਣ ਲੱਗੀ ਇਹ ਫਿਰ ਪੈਜ ਰੱਖ ਕੇ ਤੁਸੀਂ ਕੋਈ ਆਸਾਨ ਕੀਤਾ ਮੇਰੇ ਤੇ, ਕਹਿੰਦੇ ਲਓ ਜੀ ਭੈਣ ਜੀ ਆਹ ਚੰਗਾ ਕੰਮ ਹੋਇਆ ਤੇ ਮੈਂ ਤੁਹਾਡੀਆਂ ਸਾੜੀਆਂ ਨਹੀਂ ਮੁੱਕਣ ਦਿੱਤੀਆਂ, ਤੁਸੀਂ ਇੰਨੀ ਜਲਦੀ ਜਿਹੜਾ ਮੈਂ ਆਸਾਨ ਕੀਤਾ ਹੋਇਆ। ਕਹਿੰਦੀ ਕੋਈ ਆਸਾਨ ਨਹੀਂ ਹੈ, ਹੋਰ ਕੀ ਹੈ, ਕਹਿੰਦੀ ਤੈਂ ਆਪਣੀ ਆਦਤ ਪੂਰੀ ਕੀਤੀ ਹੈ, ਤੇਰੀ ਆਦਤ ਹੈ ਕਿ ਜਦੋਂ ਕੋਈ ਦੁਖੀ ਪੁਕਾਰੇ ਉਦੋਂ ਹੀ ਪਹੁੰਚ ਜਾਏ, ਤੂੰ ਆਪਣੀ ਆਦਤ ਪੂਰੀ ਕਰ ਲਈ ਤੇ ਮੈਂ ਤੈਨੂੰ ਪੁਕਾਰਿਆ ਸੀ, ਤੂੰ ਆਪਣੀ ਆਦਤ, ਇਹ ਜੁਗਾਂ ਜੁਗੰਤਰਾਂ ਦੀ ਆਦਤ ਤੇਰੀ। ਪੈਜ ਰਹੀ ਬੋਲੇ ਸ਼ਰਮਾਂਦੀ ਨਾਥ ਅਨਾਥਾਂ ਬਾਣ ਧੁਰਾਂ ਦੀ, ਧੁਰ ਤੋਂ ਆਦਤ ਪਈ ਹੈ ਤੈਨੂੰ, ਇਸ ਕਰਕੇ ਆਪਣੇ ਪੈਜ ਆਪਣੇ ਦਾਸ ਕੀ ਆਪ ਪੈਜ ਰਾਖੀ। ਗੁਰਦੇਵ ਪਾਤਸ਼ਾਹ ਸਮਾਪਤੀ ਕਰਦੇ ਨੇ ਸ਼ਬਦ ਦੀ, ਆਪਣੇ ਦਾਸ ਕੀ ਐਪ ਆਪ ਪੈਜ ਰਾਖੀ। ਮਹਾਰਾਜ ਤੁਸੀਂ ਆਪਣੇ ਦਾਸਾਂ ਦੀ ਇੱਜ਼ਤ ਰੱਖਦੇ ਹੋ, ਪਹਿਲੇ ਜਾਮੇ ਤੋਂ ਲੈ ਕੇ 10 ਜਾਮਿਆਂ ਤੱਕ ਪਤਾ ਨਹੀਂ ਕਿੰਨੀਆਂ ਸਾਖੀਆਂ ਪੈਜ ਰੱਖਣ ਦੀਆਂ। ਤੇ ਮਹਾਰਾਜ ਸਾਹਿਬ ਜੀ ਹੁਣ ਸਮਾਪਤੀ ਕਰਦੇ ਨੇ। ਹਾਂਜੀ ਬੋਲ ਦਿਓ।
ਨਾਨਕ ਸਤਿਗੁਰ ਬਾਣਾ,
ਇਸ ਕਰਕੇ ਮੈਂ ਗੁਰੂ ਅਰਜਨ ਦੇਵ ਜੀ ਕਹਿੰਦੇ ਸਦਾ ਹੀ ਹਮੇਸ਼ਾ ਹੀ ਕੁਰਬਾਨ ਨਾਮ ਹੈ ਬਲਿਹਾਰ ਜਾਣਦਾ, ਮੈਂ ਤੁਹਾਤੋਂ ਬਲਿਹਾਰ ਬਲਿਹਾਰ ਕੁਰਬਾਨ ਜਾਂਦਾ ਹਾਂ, ਮੇਰੀ ਦਾਤਾ ਪੈਦ ਰੱਖਣ ਵਾਲੇ ਆ। ਤੇ ਆਓ ਬਈ ਰਲ ਕੇ ਬੇਨਤੀ ਕਰੀਏ ਕਿ ਜਿਵੇਂ ਜੁਗਾਂ ਜੁਗਾਂਤਰਾਂ 'ਚ ਪੈਜ ਰੱਖਦਾ ਆਇਆ, ਤੇ ਮਹਾਰਾਜ ਸਾਡੀ ਵੀ ਕਿਤੇ ਦਰਗਾਹ ਦੇ ਵਿੱਚ ਬੇਇੱਜ਼ਤੀ ਨਾ ਹੋ ਜਾਵੇ, ਕਿਉਂਕਿ ਕੰਮ ਹੀ ਬੇਇੱਜ਼ਤੀ ਵਾਲੇ ਕੀਤੇ ਨੇ ਸਾਰੀ ਜ਼ਿੰਦਗੀ, ਬਸ ਇੱਕੋ ਹੀ ਸੋਝੀ ਆਈ ਆ ਤੇਰੀ ਸੰਗਤ ਵਿੱਚ ਵੀ ਤੇਰੇ ਦਰ 'ਤੇ ਆ ਗਿਆ, ਹੁਣ ਤੂੰ ਬਚਾ ਲਈ ਬਚਾ ਲਏ, ਕੋਈ ਦੋਰਾਵਾ ਗੁਰੂ ਕਿਰਪਾ ਕਰੇ। ਆਓ ਇੱਥੇ ਹੀ ਸਮਾਪਤੀ ਹੈ, ਅਤੇ ਕੱਲ੍ਹ ਨੂੰ ਅਗਲਾ ਸ਼ਬਦ ਜੈ ਸ਼੍ਰੀ ਮਹਾਰਾਜ ਸਾਹਿਬ ਜੀ ਕਿਰਪਾ ਕਰਨਗੇ। ਲੜੀਵਾਰ ਕਥਾ ਦੇ ਅੰਦਰ 66 ਰਾਗ ਦੇ ਵਿੱਚ ਕਥਾ ਚੱਲਦੀ ਹੈ, ਸ਼ਾਮ ਨੂੰ ਭਾਈ ਗੁਰਦਾਸ ਸਾਹਿਬ ਜੀ ਦੀ ਹੈ। ਸੋਮਵਾਰ 'ਤੇ ਭਾਈ ਕੱਲ੍ਹ ਵੀ ਕਿਹਾ ਸੀ, ਸੋਮਵਾਰ ਤੋਂ ਫਿਰ ਸਰੀਰ ਦੀ ਤੰਦਰੁਸਤੀ ਵਾਸਤੇ ਕੁਝ ਵਿਚਾਰਾਂ 5-4 ਮਿੰਟ ਹਰ ਰੋਜ਼ ਹੋਇਆ ਕਰਨਗੇ, ਉਹਦਾ ਵੀ ਲਾਭ ਉਠਾਉਣਾ। ਅਤੇ 19 ਦੇਰ ਤੱਕ ਇਹ ਜਿਹੜੇ ਇੱਕੜ ਦੋਕੜ ਮਾਈ ਭਾਈ ਦਾਸ ਨੂੰ ਮਿਲਦੇ ਹੈ, ਰਸਤੇ 'ਚ ਵਕਤ ਨਹੀਂ ਹੁੰਦਾ ਅਤੇ ਇਸ ਕਰਕੇ ਸਮਾਂ ਸੀਮਿਤ ਹੁੰਦਾ, ਇੱਥੋਂ ਫਿਰ ਜਾਣਾ ਹੁੰਦਾ, ਟਾਈਮ ਦਿੱਤਾ, ਇਸ ਕਰਕੇ ਇਹ ਬੇਨਤੀ ਹੋਈ ਵੀ ਸੋਮਵਾਰ 'ਤੇ ਤੁਹਾਨੂੰ ਪੁੱਛਣ ਦੀ ਲੋੜ ਨਹੀਂ ਪੈਣੀ। ਲੜੀਵਾਰ ਜਿਵੇਂ ਬਹੁਤ ਸਾਰੀਆਂ ਐਸੀਆਂ ਬਿਮਾਰੀਆਂ ਜਿਹਦੇ ਵਿੱਚ ਖਾਸ ਕਰਕੇ ਸ਼ੂਗਰ ਵਾਲੀ ਗੱਲ ਹੈ, ਆਪਾਂ ਸ਼ੁਰੂ ਇੱਥੋਂ ਕਰਾਂਗੇ, ਇਹਨੂੰ ਤੁਸੀਂ ਆਪਣੇ ਆਪ ਠੀਕ ਕਿਵੇਂ ਕਰ ਸਕਦੇ ਹੋ, ਕਿਵੇਂ ਕੰਟਰੋਲ ਕਰਦੇ, ਦਵਾਈ ਤੋਂ ਬਿਨਾਂ ਹੀ, ਦਵਾਈ ਨਹੀਂ ਖਾਣਾ ਹੈ, ਉਹਨੂੰ ਖਾਣੇ ਨੂੰ ਕਿਸ ਤਰ੍ਹਾਂ ਖਾਣਾ ਉਹਦੇ ਨਾਲ ਕੰਟਰੋਲ ਹੋ ਜਾਊਗਾ, ਹੋਰ ਚੀਜ਼ਾਂ ਵੀ। ਇਹ ਵਿਚਾਰਾਂ ਸੋਮਵਾਰ ਤੋਂ ਹੋਣਗੀਆਂ। ਆਓ ਹੁਣ ਇੱਥੇ ਸਮਾਪਤੀ ਹੈ ਜੀ, ਭੁੱਲਾਂ ਚੁੱਕਾਂ ਦੀ ਖਿਮਾ ਕਰ।
ਬੋਲੋ ਜੀਉ ਪਾਏ ਪਿੰਡ ਜਨ ਸਾਜਿਆ, ਦਿੱਤਾ ਪੈਨਣ ਖਾਣ, ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ।
ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗਮ ਪੂਰਨ ਮੋਹੇ ਮਾਇਆ, ਅੰਧ ਕੂਪ ਮਹਾ ਭਿਆਨ ਨਾਨਕ ਪਾਰਿਓ, ਆਈ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ, ਏਕ ਅਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰ, ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।